ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਗੁਰਸਿੱਖ ਗੁਰੂ ਚਰਨਾਂ ਚ ਹਾਜ਼ਰ ਹੋ ਰਹੇ ਨੇ, ਸਤਿਗੁਰੂ ਜੀ ਉਹਨਾਂ ਸਿੱਖਾਂ ਨੂੰ ਉਪਦੇਸ਼ ਦ੍ਰਿੜ ਕਰਾ ਰਹੇ ਨੇ। ਭਾਈ ਖਾਨੂ, ਭਾਈ ਮਾਹੀਆ ਇਹ ਦੋਵੇਂ ਪਿਓ ਪੁੱਤਰ ਸਨ। ਤੀਸਰੇ ਭਾਈ ਗੋਬਿੰਦ ਭੰਡਾਰੀ ਜੀ ਗੁਰੂ ਚਰਨਾਂ ਵਿਚ ਆਏ ਨੇ, ਉਪਦੇਸ਼ ਦੀ ਮੰਗ ਕੀਤੀ ਹੈ। ਸਤਿਗੁਰੂ ਜੀ ਨੇ ਪ੍ਰਭੂ ਭਗਤੀ ਕਰਨ ਦਾ ਉਪਦੇਸ਼ ਦਿੱਤਾ। ਹੁਕਮ ਹੋਇਆ ਕਿ ਭਗਤੀ ਨੌ ਪ੍ਰਕਾਰ ਦੀ ਹੈ। ਫਿਰ ਪ੍ਰੇਮਾ ਭਗਤੀ ਹੈ ਤੇ ਪਰਾ ਭਗਤੀ ਹੈ। ਇੱਕ ਨਵਦਾ ਭਗਤੀ ਹੈ, ਦੂਸਰੀ ਪ੍ਰੇਮਾ ਭਗਤੀ ਹੈ, ਤੀਸਰੀ ਪਰਾ ਭਗਤੀ ਹੈ। ਜਿਹੜੀ ਨਵਦਾ ਭਗਤੀ ਹੈ ਉਹ ਨੌ ਪ੍ਰਕਾਰ ਦੀ ਹੈ। ਭਗਤ ਨਵੇਂ ਪ੍ਰਕਾਰ ਆ, ਗੁਰੂ ਗ੍ਰੰਥ ਸਾਹਿਬ ਦੇ ਬਚਨ। ਭਗਤ ਨਵੇਂ ਪ੍ਰਕਾਰ ਆ, ਭਗਤੀ ਨੌ ਪ੍ਰਕਾਰ ਦੀ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਨੌ ਪ੍ਰਕਾਰ ਦੀ ਭਗਤੀ ਕਿਹੜੀ ਕਿਹੜੀ ਹੈ? ਤਾਂ ਸਤਿਗੁਰੂ ਜੀ ਨੇ ਦੱਸਿਆ, ਕੀਰਤਨ ਸੁਣਨਾ ਇਹ ਸਰਵਣ ਭਗਤੀ ਹੈ, ਕੀਰਤਨ ਕਰਨਾ ਵੀ ਭਗਤੀ ਹੈ, ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਣਾ ਇਹ ਨਾਮ ਸਿਮਰਨ ਭਗਤੀ ਹੈ, ਸੰਗਤ ਵਿੱਚ ਆ ਕੇ ਗੁਰੂ ਭਗਵਾਨ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ ਇਹ ਵੀ ਭਗਤੀ ਹੈ, ਗੁਰੂ ਚਰਨਾਂ ਦਾ ਚਰਨਾਮ੍ਰਿਤ ਲੈਣਾ, ਚਰਨ ਪੌਲ ਲੈਣੀ ਇਹ ਵੀ ਚਰਨ ਸੇਵਕ ਭਗਤੀ, ਪਾਦ ਸੇਵਨ ਭਗਤੀ ਇਹਨੂੰ ਕਹਿੰਦੇ ਹਨ। ਤੋ ਪੰਜਵੀਂ ਭਗਤੀ ਅੱਗੇ ਦਰਸਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਭਗਤੀ ਦੇ ਪ੍ਰਕਾਰ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰੋ ਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਪੰਚਮ ਕਰ ਹੈ ਆਹਾਰ ਪਲੇਰੇ,
ਪੰਜਵੀਂ ਭਗਤੀ ਹੈ ਕਿ ਭੋਜਨ ਤਿਆਰ ਕਰਨਾ ਭਲਾ, ਅੰਨ ਤਿਆਰ ਕਰਨਾ, ਘਰ ਵਿਚ ਲੰਗਰ ਤਿਆਰ ਕਰਨਾ।
ਪ੍ਰਥਮ ਅਰਪ ਹਰ ਗੁਰੂ ਅਗੇਰੇ,
ਉਹ ਲੰਗਰ ਤਿਆਰ ਕਰਕੇ ਪਹਿਲਾਂ ਉਹ ਲੰਗਰ ਦਾ ਥਾਲ ਗੁਰੂ ਅੱਗੇ ਅਰਪਣ ਕਰਨਾ, ਜਿਵੇਂ ਆਪਾਂ ਅਰਦਾਸ ਕਰਦੇ ਹਾਂ ਨਾ, ਪ੍ਰਸ਼ਾਦਾ ਸਜਾ ਕੇ ਥਾਲ, ਫਿਰ ਆਪਾਂ ਕਿਰਪਾਨ ਭੇਟ ਦੀ ਅਰਦਾਸ ਕਰਦੇ ਹਾਂ, ਗੁਰੂ ਅੱਗੇ ਭੇਟ ਕਰਨਾ, ਇਹ ਵੀ ਇੱਕ ਭਗਤੀ ਦਾ ਪ੍ਰਕਾਰ ਹੈ। ਗੁਰੂ ਸਾਹਿਬ ਜੀ ਨੂੰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਸੀਂ ਅਰਦਾਸ ਕਰਕੇ ਕਿਰਪਾਨ ਭੇਟ ਕਰਦੇ ਹਾਂ, ਜਾਂ ਪ੍ਰਸ਼ਾਦੇ ਦਾ ਥਾਲ ਤਿਆਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕਰਕੇ ਕਿਰਪਾਨ ਭੇਟ ਕਰਦੇ, ਇਹ ਵੀ ਭਗਤੀ ਹੈ। ਹਾਂਜੀ,
ਜਥਾ ਸ਼ਕਤ ਸੰਤਨ ਅਚਵਾਵੇ,
ਔਰ ਜਥਾ ਸ਼ਕਤ ਫਿਰ ਉਹ ਭੋਜਨ ਗੁਰਸਿੱਖਾਂ ਨੂੰ, ਸਤ ਪੁਰਸ਼ਾਂ ਨੂੰ, ਨਾਮ ਜਪਣ ਵਾਲਿਆਂ ਨੂੰ ਛਕਾਉਣਾ।
ਵਸਤ੍ਰ ਸ਼ਰੀਰ ਸਾਧ ਪਹਿਰਾਵੇ,
ਔਰ ਜੇ ਕਿਸੇ ਮਹਾਂਪੁਰਸ਼ ਸਾਧੂ ਕੋਲ ਤਨ ਕੱਜਣ ਨੂੰ ਕੱਪੜਾ ਨਹੀਂ ਹੈ, ਉਹਨੂੰ ਕੋਈ ਵਸਤਰ ਜਾਂ ਕੱਪੜਾ ਉਹ ਭੇਟ ਕਰਨਾ।
ਖਸ਼ਟਮ ਪ੍ਰਭ ਗੁਰ ਕੈ ਗੁਰਦੁਆਰੇ,
ਇਹ ਵੀ ਭਗਤੀ। ਛੇਵੀਂ ਭਗਤੀ ਹੈ ਗੁਰੂ ਦੇ ਚਰਨਾਂ ਵਿਚ ਆ ਕੇ,
ਬੰਦਨ ਕਰ ਹੈ ਪ੍ਰਦਕਸ਼ਨਾ ਧਾਰੇ,
ਗੁਰੂ ਦੇ ਚਰਨਾਂ ਵਿਚ ਆ ਕੇ ਬੰਦਨਾ ਕਰਨੀ, ਨਮਸਕਾਰ ਕਰਨੀ, ਇਹਨੂੰ ਕਹਿੰਦੇ ਨੇ ਨਮਸਕਾਰ, ਇਹਨੂੰ ਬੰਧਨ ਭਗਤੀ ਵੀ ਕਹਿੰਦੇ ਆ, ਵੀ ਗੁਰੂ ਨੂੰ ਬੰਦਨਾ ਕਰਨੀ ਨਮਸਕਾਰਾਤਮਕ ਭਗਤੀ ਹੈ। ਨਮਸਕਾਰ ਡੰਡੋਤ ਬੰਦਨਾ ਅਨਕ ਬਾਰ ਜਾਉ ਬਾਰੇ, ਗੁਰੂ ਅੱਗੇ ਆ ਕੇ ਆ ਹੁਣ ਆਪਾਂ ਸਾਰਿਆਂ ਨੇ ਨਮਸਕਾਰ ਕੀਤੀ ਹੈ, ਇਹ ਨੌ ਪ੍ਰਕਾਰ ਦੀ ਭਗਤੀ ਚ ਇੱਕ ਭਗਤੀ ਹੈ, ਗੁਰੂ ਨੂੰ ਮੱਥਾ ਟੇਕਣਾ, ਨਮਸਕਾਰ ਕਰਨੀ। ਹਾਂਜੀ,
ਧੂਪ ਦੀਪ ਚੰਦਨ ਚਰਚਾਵੇ,
ਫਿਰ ਗੁਰੂ ਦੇ ਚਰਨਾਂ ਵਿਚ ਜਥਾ ਸ਼ਕਤ ਕੋਈ ਭੇਟਾ ਅਰਪਣ ਕਰਨੀ, ਚੰਦਨ ਦਾ ਚਰਚਣ ਕਰਨਾ, ਗੁਰੂ ਸਾਹਿਬ ਦੇ ਚਰਨਾਂ ਵਿੱਚ ਸੁਗੰਧੀਦਾਰ ਵਸਤੂਆਂ ਨੂੰ ਅਰਪਣ ਕਰਨਾ,
ਫੁੱਲਨ ਆਨ ਸੁਗੰਧ ਚੜਾਵੇ,
ਜਾਂ ਕੋਈ ਕਈ ਗੁਰਮੁਖ ਪਿਆਰੇ ਫੁੱਲਾਂ ਦੀ ਮਾਲਾ ਆਦਿਕ ਲੈ ਆਉਂਦੇ ਹਨ, ਫੁੱਲ ਅਰਪਣ ਕਰਨੇ, ਪੁਸ਼ਪ ਭੇਟ ਕਰਨੇ, ਤੋ ਇਸ ਪ੍ਰਕਾਰ ਇਸ ਭਗਤੀ ਨੂੰ ਨਮਸਕਾਰਾਤਮਕ ਭਗਤੀ, ਬੰਧਨ ਭਗਤੀ ਕਹਿੰਦੇ ਨੇ। ਛੇਵੀਂ ਭਗਤੀ ਹੈ
ਸਪਤਮ ਦਾਸ ਆਪ ਕੋ ਜਾਣੈ।
ਸਤਵੀਂ ਭਗਤੀ ਆ ਦਾਸਾ ਭਾਵ, ਆਪਣੇ ਹਿਰਦੇ ਚ ਦਾਸਾ ਭਾਵ ਧਾਰਨ ਕਰਨਾ। ਕਿਵੇਂ? ਕਿ ਪਰਮੇਸ਼ਰ ਨੂੰ ਆਪਣਾ ਸਵਾਮੀ ਜਾਣ ਕੇ ਆਪਣੇ ਆਪ ਨੂੰ ਉਹਦਾ ਦਾਸ ਜਾਣਨਾ, ਕਿ ਅਸੀਂ ਸਾਹਿਬ ਦੇ ਦਾਸ ਹਾਂ। ਜਿਵੇਂ ਗੁਰਬਾਣੀ ਚ ਬਹੁਤ ਸਾਰੇ ਬਚਨ ਆਉਂਦੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਦਾਸਾ ਭਾਵ ਧਾਰਨ ਕਰਨਾ, ਤੂੰ ਠਾਕੁਰ ਤੁਮ ਪਹਿ ਅਰਦਾਸ, ਜਾਂ ਏਦਾਂ ਬੇਨਤੀ ਕਰਨੀ, ਤੂੰ ਸਾਹਿਬ ਹੈ ਮੈਂ ਤੇਰਾ ਦਾਸ ਹਾਂ, ਸੇਵਕ ਹਾਂ। ਇਹ ਜਿਹੜਾ ਦਾਸਾ ਭਾਵ ਆਪਣੇ ਹਿਰਦੇ ਚ ਧਾਰਨ ਕਰਨਾ,
ਪਰਮੇਸ਼ਵਰ ਸਵਾਮੀ ਪਹਿਚਾਨੈ,
ਤੇ ਪਰਮੇਸ਼ਰ ਨੂੰ ਆਪਣਾ ਸਵਾਮੀ ਜਾਣਨਾ, ਕਿ ਮੈਂ ਉਹਦਾ ਦਾਸ ਹਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਬ੍ਰਹਮ ਪਰਮੇਸ਼ਰ ਮੇਰਾ ਸਵਾਮੀ ਹੈ।
ਤਨ ਮਨ ਧਨ ਜਾਣੈ ਪ੍ਰਭ ਦਾਨ,
ਆਪਣਾ ਤਨ ਮਨ ਧਨ ਇਹ ਸਭ ਕੁਝ ਉਸ ਪ੍ਰਭੂ ਦਾ ਜਾਣੇ, ਕਿ ਮੇਰੇ ਕੋਲ ਜੋ ਕੁਝ ਵੀ ਆ ਉਸ ਪ੍ਰਭੂ ਦਾ ਹੈ। ਮਨ ਤਨ ਤੇਰਾ, ਧਨ ਵੀ ਤੇਰਾ, ਹੇ ਪ੍ਰਭੂ ਇਹ ਮਨ ਤਨ ਧਨ ਸਭ ਤੇਰਾ ਹੈ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਹੇ ਪ੍ਰਭੂ ਇਹ ਸਭ ਕੁਝ ਤੇਰਾ ਹੈ, ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਸਵਾਮੀ ਹੈ। ਇਹਨੂੰ ਕਹਿੰਦੇ ਨੇ ਸਪਤਮ ਸਖਾ ਭਾਵ ਦੀ ਭਗਤੀ। ਸਤਵੀਂ ਭਗਤੀ ਹੈ ਇਹ, ਮਾਫ ਕਰਨਾ, ਦਾਸਾ ਭਾਵ ਦੀ ਭਗਤੀ, ਕਿ ਆਪ ਦਾਸ ਬਣ ਕੇ ਰਹਿਣਾ, ਪਰਮੇਸ਼ਰ ਨੂੰ ਸਵਾਮੀ ਜਾਣਨਾ।
ਸਤੀ ਨਾਰ ਸੰਪਤ ਭਗਵਾਨ,
ਜਿਵੇਂ ਕੋਈ ਸਤੀ ਇਸਤਰੀ ਹੁੰਦੀ ਹੈ ਨਾ, ਉਹ ਆਪਣੇ ਪਤੀ ਨੂੰ ਭਗਵਾਨ ਸਮਝਦੀ ਹੈ, ਏਦਾਂ ਆਪ ਉਸ ਵਾਹਿਗੁਰੂ ਪਰਮੇਸ਼ਰ ਦਾ ਦਾਸ ਬਣ ਕੇ ਮਾਲਕ ਨੂੰ, ਪਰਮੇਸ਼ਰ ਨੂੰ ਆਪਣਾ ਮਾਲਕ ਜਾਣਨਾ, ਕਹਿੰਦੇ ਇਹ ਦਾਸਾ ਭਾਵ ਦੀ ਭਗਤੀ ਹੈ।
ਅਸ਼ਟਮ ਮਿੱਤਰ ਲਖੈ ਸ਼੍ਰੀ ਪਤ ਕੋ,
ਫਿਰ ਅੱਠਵੀਂ ਭਗਤੀ ਹੈ ਸਖਾ ਭਾਵ, ਕਿ ਪਰਮੇਸ਼ਰ ਨੂੰ ਆਪਣਾ ਮਿੱਤਰ ਜਾਣਨਾ। ਜਿਵੇਂ ਮਹਾਰਾਜ ਜੀ ਕਹਿੰਦੇ, ਸਾਜਨੋ ਤੂੰ ਮੀਤ ਮੇਰਾ, ਹੇ ਪ੍ਰਭੂ ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਸਖਾ। ਪਰਮੇਸ਼ਰ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਪ੍ਰਭੂ ਤੂੰ ਮੇਰਾ ਮਿੱਤਰ ਹੈ। ਅਕਾਲ ਪੁਰਖ ਵਰਗਾ ਮਿੱਤਰ ਖਾਲਸਾ ਜੀ ਸੰਸਾਰ ਵਿੱਚ ਕੋਈ ਨਹੀਂ। ਪਰਮੇਸ਼ਰ ਇਹ ਸਭ ਦਾ ਮਿੱਤਰ ਹੈ, ਸਭ ਦਾ ਸੱਜਣ ਹੈ। ਤੂੰ ਅਕਾਲ ਪੁਰਖ ਨੂੰ ਆਪਣਾ ਮਿੱਤਰ ਜਾਣਨਾ, ਔਰ ਉਹਨੂੰ ਆਪਣਾ ਮਿੱਤਰ ਜਾਣ ਕੇ ਉਹਦੀ ਭਗਤੀ ਕਰਨੀ, ਇਹਨੂੰ ਸਖਾ ਭਾਵ ਦੀ ਭਗਤੀ ਕਹਿੰਦੇ। ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਨਾਲ ਜਿਹੜੀ ਭਗਤੀ ਕਰਦੇ ਆ, ਉਹ ਸਖਾ ਭਾਵ ਦੀ ਭਗਤੀ ਹੈ। ਬਚਪਨ ਚ ਇਕੱਠੇ ਮਹਾਰਾਜ ਜੀ ਦੀ ਸੰਗਤ ਕੀਤੀ ਤੇ ਮਿੱਤਰ ਰੂਪ ਕਰਕੇ ਵੇਖਦੇ ਗੁਰੂ ਸਾਹਿਬ ਨੂੰ। ਸੁਦਾਮੇ ਨੇ ਭਗਵਾਨ ਕ੍ਰਿਸ਼ਨ ਦੀ ਜਿਹੜੀ ਭਗਤੀ ਕੀਤੀ, ਉਹ ਸਖਾ ਭਾਵ ਦੀ ਭਗਤੀ। ਤੋ ਪਰਮੇਸ਼ਰ ਨੂੰ ਆਪਣਾ ਮਿੱਤਰ ਜਾਣ ਕੇ ਉਹਦੀ ਭਗਤੀ ਕਰਨੀ, ਕਿ ਹੇ ਪ੍ਰਭੂ ਤੂੰ ਸਾਡਾ ਮਿੱਤਰ ਹੈ, ਤੂੰ ਸਾਡਾ ਸੱਜਣ ਹੈ। ਤੋ ਪਰਮੇਸ਼ਰ ਦਾ ਮਿੱਤਰਾਨਾ ਭਾਵ ਹਿਰਦੇ ਚ ਧਾਰਨ ਕਰਨਾ,
ਨਹੀਂ ਡੁਲਾਵੇ ਆਪਣੇ ਚਿੱਤ ਕੋ,
ਔਰ ਕਦੇ ਆਪਣੇ ਚਿੱਤ ਨੂੰ ਨਾ ਡੁਲਾਵੇ, ਇਹ ਜਾਣੇ ਕਿ ਮੇਰਾ ਪਰਬ੍ਰਹਮ ਪਰਮੇਸ਼ਰ ਮੇਰਾ ਮਿੱਤਰ ਹੈ, ਔਰ ਉਹ ਹਰ ਜਗ੍ਹਾ ਤੇ ਮੇਰੀ ਸਹਾਇਤਾ ਕਰਨ ਵਾਲਾ, ਮੇਰੀ ਮਦਦ ਕਰਨ ਵਾਲਾ। ਮਿੱਤਰ ਦੇ ਉੱਤੇ ਬੰਦੇ ਨੂੰ ਭਰੋਸਾ ਹੁੰਦਾ ਨਾ, ਵੀ ਦੁੱਖ ਵੇਲੇ ਮੇਰਾ ਮਿੱਤਰ ਬੌੜੀ ਕਰੇਗਾ। ਪਰਮੇਸ਼ਰ ਵਰਗਾ ਮਿੱਤਰ ਕੋਈ ਨਹੀਂ, ਜਿਹੜਾ ਹਰ ਜਗ੍ਹਾ ਤੇ ਜਿੱਥੇ ਵੀ ਕੋਈ ਸਮੱਸਿਆ ਆਵੇ ਤੇ ਇਹ ਆਰਾਧਨਾ ਕਰੇ, ਅਕਾਲ ਪੁਰਖ ਮਿੱਤਰ ਬਣ ਕੇ ਬੌੜੀ ਕਰਦਾ, ਸਹਾਇਤਾ ਕਰਦਾ। ਤਦੇ ਨੌਵੇਂ ਪਾਤਸ਼ਾਹ ਦੀ ਸਿਫਤ ਕਰਦਿਆਂ ਕਲਗੀਧਰ ਸਵਾਮੀ ਜੀ ਨੇ ਬਚਨ ਲਿਖੇ ਨੇ, ਮਹਾਰਾਜ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਮਹਾਰਾਜ ਜਿੱਥੇ ਤੁਹਾਨੂੰ ਕੋਈ ਅਰਾਧਦਾ ਹੈ ਸਿਮਰਦਾ ਤੁਸੀਂ ਹਰ ਜਗ੍ਹਾ ਤੇ ਹਰ ਥਾਂ ਤੇ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਵਾਲੇ ਹੋ। ਤੋ ਅਕਾਲ ਪੁਰਖ ਪਰਮੇਸ਼ਰ ਨੂੰ ਆਪਣਾ ਮਿੱਤਰ ਜਾਣ ਕੇ ਕਦੇ ਵੀ ਆਪਣਾ ਮਨ ਡਾਵਾ ਡੋਲ ਨਾ ਕਰੇ।
ਜੋ ਕਛ ਕਰ ਹੈ ਭਲੀ ਮਮ ਜਾਣੈ।
ਇਹ ਆਪਣੇ ਮਨ ਚ ਜਾਣੇ ਕਿ ਜੋ ਕੁਝ ਕਰੇਗਾ ਪਰਮੇਸ਼ਰ ਭਲਾ ਹੀ ਕਰੇਗਾ, ਕਿਉਂਕਿ ਮੇਰਾ ਮਿੱਤਰ ਜੋ ਆ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਮੇਰਾ ਜਿਹੜਾ ਮਿੱਤਰ ਕਰੇਗਾ ਉਹ ਮੈਨੂੰ ਪ੍ਰਵਾਨ ਹੈ ਭਲਾ, ਕਿਉਂਕਿ ਮੇਰੇ ਮਿੱਤਰ ਨੇ ਜੋ ਕਰਨਾ ਭਲਾ ਹੀ ਕਰਨਾ। ਇਹ ਨਿਸ਼ਚਾ ਰੱਖਣਾ ਕਿ ਮੇਰਾ ਮਿੱਤਰ ਕਰਨੇ ਵਾਲਾ ਤੇ ਉਹਨੇ ਮੇਰਾ ਭਲਾ ਹੀ ਕਰਨਾ। ਇਹਨੂੰ ਸਖਾ ਭਾਵ ਦੀ ਭਗਤੀ ਕਹਿੰਦੇ ਆ ਕਿ ਆਪਣੇ ਵਾਹਿਗੁਰੂ ਨੂੰ ਮਿੱਤਰ ਜਾਣ ਕੇ ਉਹਦੀ ਕ੍ਰਿਤ ਨੂੰ ਭਲਾ ਕਰਕੇ ਮੰਨਣਾ। ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ, ਨਾਨਕ ਮੰਗੈ ਗੁਰੂ ਖਾਲਸਾ ਜੀ। ਇਹ ਸਖਾ ਭਾਵ ਦੀ ਭਗਤੀ ਹੈ।
ਨਹੀਂ ਤਰਕ ਨਾ ਤਿਸ ਪਰ ਠਾਨੈ।
ਆਪਣੇ ਮਾਲਕ ਦੀ ਕੀਤੀ ਤੇ ਆਪਣੇ ਮਿੱਤਰ ਦੀ ਕੀਤੀ ਤੇ ਕਦੇ ਤਰਕ ਨਾ ਕਰੇ। ਜੋ ਸਾਡੇ ਮਿੱਤਰ ਨੇ ਕਰ ਦਿੱਤਾ ਉਹ ਭਲਾ, ਉਹਦੀ ਕੀਤੀ ਤੇ ਕਦੇ ਕਿੰਤੂ ਨਾ ਕਰੇ ਕਿ ਰੱਬ ਨੇ ਆਹ ਨੀ ਠੀਕ ਕੀਤਾ। ਅਕਸਰ ਕਈਆਂ ਨੂੰ ਕਹਿੰਦੇ ਸੁਣੀ ਦਾ ਨਾ ਸਮਾਜ, ਆਹ ਕੰਮ ਪਰਮੇਸ਼ਰ ਨੇ ਬੜਾ ਮਾੜਾ ਕੀਤਾ ਜੇ, ਇਹ ਬੜੀ ਮਾੜੀ ਹੋਈ ਜੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕੀਤੀ ਨੂੰ ਮਾੜੀ ਕਹਿਣ ਵਾਲੇ ਗੁਰਮੁਖ ਨਹੀਂ ਮਨਮੁਖ ਹੁੰਦੇ ਹੈ। ਗੁਰਮੁਖ ਤਾਂ ਉਹ ਨੇ ਜਿਹੜੇ ਪਰਮੇਸ਼ਰ ਦੀ ਕੀਤੀ ਨੂੰ ਭਲਾ ਕਰਕੇ ਜਾਣਨ ਤੇ ਆਖਣ ਜੋ ਹੋ ਰਿਹਾ ਭਲਾ ਹੀ ਹੋ ਰਿਹਾ, ਜੋ ਹੋਵੇਗਾ ਉਹ ਵੀ ਭਲਾ ਹੀ ਹੋਵੇਗਾ। ਏਦਾਂ ਅਕਾਲ ਪੁਰਖ ਦੀ ਕੀਤੀ ਤੇ ਤਰਕਾਂ ਕਰੇ ਨੂੰ ਸਖਾ ਭਾਵ ਦੀ ਭਗਤੀ ਕਹਿੰਦੇ ਨੇ।
ਜਥਾ ਸਖਾ ਕੀ ਕ੍ਰਿਤ ਲਖੰਤਾ।
ਉਦਾਹਰਣ ਦਿੰਦੇ ਨੇ, ਕਹਿੰਦੇ ਤੁਹਾਡਾ ਕੋਈ ਮਿੱਤਰ ਹੋਵੇ, ਤੁਹਾਡੇ ਮਿੱਤਰ ਨੇ ਕੋਈ ਕੰਮ ਕੀਤਾ ਹੋਵੇ, ਉਹਦੇ ਚ ਭਾਵੇਂ ਤੁਹਾਨੂੰ ਕੋਈ ਕਮੀ ਦਿਸੇ ਵੀ ਨਾ, ਪਰ ਤੁਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹੋ ਵੀ ਮੇਰੇ ਮਿੱਤਰ ਨੇ ਕੀਤਾ ਤੇ ਮੇਰੇ ਮਿੱਤਰ ਦਾ ਇਹ ਕੀਤਾ ਕੰਮ ਭਲਾ ਹੈ। ਆਪਾਂ ਉਹਨੂੰ ਸਲਾਹੁੰਦੇ ਆ ਵੀ ਮੇਰੇ ਮਿੱਤਰ ਦਾ ਕਾਰਜ ਹੈ, ਉਹਨੇ ਕੰਮ ਕੀਤਾ। ਹਾਂਜੀ,
ਕਰ ਹੈ ਜੋ ਕਛ ਮਮ ਭਲਾ ਕਰਨ ਤਾ।
ਫਿਰ ਸਾਡੇ ਮਨ ਚ ਬਿਰਤੀ ਹੁੰਦੀ ਵੀ ਮੇਰੇ ਯਾਰ ਨੇ ਮੇਰੇ ਮਿੱਤਰ ਨੇ ਕੰਮ ਮੇਰੇ ਲਈ ਕੀਤਾ, ਉਹਨੇ ਭਲਾ ਸੋਚ ਕੇ ਕੀਤਾ ਹੋਣਾ ਤੇ ਆਪਾਂ ਉਹਦੀ ਕੀਤੀ ਤੇ ਕਿੰਤੂ ਨਹੀਂ ਕਰਦੇ, ਸਗੋਂ ਹਾਮੀ ਭਰਦੇ ਆ ਵੀ ਜੋ ਮੇਰੇ ਮਿੱਤਰ ਨੇ ਕਰ ਦਿੱਤਾ ਭਲਾ ਕੀਤਾ। ਏਦਾਂ ਜਿਨ੍ਹਾਂ ਅੰਦਰ ਸਖਾ ਭਾਵ ਦੀ ਭਗਤੀ ਹੈ ਉਹ ਪਰਮੇਸ਼ਰ ਦੀ ਕੀਤੀ ਤੇ ਕਿੰਤੂ ਨਹੀਂ ਕਰਦੇ। ਉਹ ਕਹਿੰਦੇ ਜੇ ਮੇਰਾ ਅਕਾਲ ਪੁਰਖ ਮਿੱਤਰ ਕਰ ਰਿਹਾ ਤੇ ਉਹ ਭਲਾ ਹੀ ਕਰ ਰਿਹਾ। ਦੁਨੀਆਂ ਦੇ ਮਿੱਤਰਾਂ ਕੋਲੋਂ ਹੋ ਸਕਦਾ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਅੱਗੇ ਕੀ ਹੋਣਾ, ਉਹ ਕੁਝ ਕਰ ਵੀ ਐਸਾ ਸਕਦੇ ਨੇ ਵੀ ਜੋ ਮਾੜਾ ਹੋਵੇ, ਪਰ ਪਰਮੇਸ਼ਰ ਜੋ ਕਰਦਾ ਹੈ ਉਹ ਤ੍ਰਈ ਕਾਲ ਭਲਾ ਹੀ ਕਰਦਾ ਹੈ।
ਤਿਮ ਪ੍ਰਭ ਮਿੱਤਰ ਕਿਰਤ ਕੋ ਹੇਰੈ।
ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਅੰਦਰ ਸਖਾ ਭਾਵ ਦੀ ਭਗਤੀ ਹੈ ਉਹ ਪਰਮੇਸ਼ਰ ਨੂੰ ਆਪਣਾ ਮਿੱਤਰ ਜਾਣ ਕੇ ਉਹਦੀ ਕੀਤੀ ਹੋਈ ਕਿਰਤ ਨੂੰ ਵੇਖ ਕੇ ਰਾਜੀ ਰਹਿੰਦੇ ਹਨ।
ਜੋ ਕਿਛ ਕਰੈ ਭਲੀ ਸੋ ਮੇਰਾ।
ਉਹ ਇਹ ਸੋਚਦੇ ਨੇ ਕਿ ਜੋ ਕੁਝ ਵੀ ਉਹ ਪਰਮੇਸ਼ਰ ਕਰ ਰਿਹਾ ਮੇਰੇ ਭਲੇ ਵਿੱਚ ਹੀ ਕਰ ਰਿਹਾ, ਇਹਦੇ ਚ ਮੇਰਾ ਹੀ ਭਲਾ ਹੋ ਰਿਹਾ।
ਨੌਵੀਂ ਤਨ ਧਨ ਪ੍ਰਭ ਅਰਪਾਏ।
ਨੌਵੀਂ ਭਗਤੀ ਹੈ, ਇਹਨੂੰ ਕਹਿੰਦੇ ਨੇ ਅਰਪਣ ਭਗਤੀ, ਜਿਹਨੂੰ ਆਤਮ ਨਿਵੇਦਨ ਭਗਤੀ ਕਹਿ ਸਕਦੇ, ਇਹਦਾ ਨਾਂ ਹੈ ਆਤਮ ਨਿਵੇਦਨ ਭਗਤੀ। ਇਹ ਨੌਵੀਂ ਭਗਤੀ ਕਿ ਆਪਣਾ ਤਨ ਧਨ ਸਭ ਕੁਝ ਗੁਰੂ ਦੇ ਅੱਗੇ ਅਰਪਣ ਕਰ ਦੇਣਾ, ਇਹ ਬਿਰਤੀ ਰੱਖਣੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ, ਜੀ ਕੀ ਏਕੈ ਹੀ ਰਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। अपना तन मन धन अपने मालक दे चरणा च अर्पण कर देना। एदो कहंदे ने आत्म निवेदन भगती है, नौवीं भगती है।
अपनो कछु न लख है कदाए,
अपना कुछ भी ना जाने कि मेरा कुछ भी नहीं, ना ये तन मेरा ना ये धन मेरा ना ये मन मेरा है।
ममता तज है पदार्थ केरी,
पदार्था दी ममता छड़ देवे। सब पदार्थ जितने भी ने उना पदार्था दी मैं मेरी ते ममता नू त्याग देवे।
हर के जान ना सुख दुख हेरी,
ए जाने के ए सब कुछ हरी का है और हरी दा जान के ओदे विच सुख दुख ना वेखे।
नवदा भगत कही एहो जोए,
ऐ भाई खानू जी भाई मैया जी, ए है नौ प्रकार दी भगती जड़ी तुहानू दसी है। ए नवदा भगती है, ए है भगत नवे प्रकारा। हां जी,
जे कर एक भी प्राप्त होए,
इस नौ प्रकार दी भगती चो जे किसे नू संपूर्ण रूप विच एक भी प्राप्त हो जाए, सर्वण भगती, सिमरन भगती, कीर्तन भगती, पाद सेवन भगती, सखा भाव भगती, आत्म निवेदन भगती, अर्चना भगती, इना नौ प्रकार दिया भगतियां चो जे किसे नू एक भी प्राप्त हो जाए संपूर्ण रूप विच, कोई एक ही करन लग जाए, कीर्तन करन लग पए, सिमरन करन लग पए, गुरु चरणा दी सेवा करन लग पवे, आत्म निवेदन करन लग पवे, सखा भाव दी भगती धारण कर लवे, नौ प्रकार दी भगती चो जे कोई एक भी भगती नू ग्रहण कर लवे,
तो उधार जन को कर देत।
तीसरे पातशाह कहंदे एक भगती ही जीव दा पार उतारा कर सकदी है, इको भगती विच इन्नी ताकत है। जेड़ा नौ प्रकार दी भगती करे ओ तां बड़ी परे दी खेड़ा, नौ चो कोई एक भी कर ले ओ भगती ओदा पार उतारा करेगी, ए संसार तो पार उतारेगी।
क्या संसय होए सर्ब समेत,
जे सारियां ही भगतियां कोई करन लग पवे नौ दियां नौ ही, कहंदे फिर ओदे तरण विच तां संसय दी गुंजाइश ही नहीं है ना। नौ चो कोई एक कर ले ओ मुक्त हो जांदा है, जे कोई नौ दियां नौ करे कहंदे फिर ओदे तरण च संसा नहीं, ओ तां फिर तरेगा ही तरेगा।
अपर सुनहो जस प्रेमा भगत,
फिर हुण है एक प्रेमा भगती। नवदा भगती नौ प्रकार दी है, फिर दूजी है प्रेमा भगती, ओ भी सुनो ओदा जेड़ा जस है।
जे समय अपर ना सुख दे जगत,
प्रेमा भगती दे तुल दुनिया च ऐसी कोई वस्त नहीं जेड़ी तुहानू सुख देवे। प्रेमा भगती सब तो वड्डा सुख देण वाली है।
तर वर फल पूरब होए सावा,
कहंदे जिवें दरख्त नू कदे कोई फल लगा वेखो ना, जदो पहला लगता है तो सावा जा हरा जा हुंदा ना, काला काला जा नजर आउंदा, जदो कच्चा हुंदा फल किसे भी दरख्त नू लगे ते ओदा रंग पहला सावा हुंदा है। सावे दा मतलब भी हरा जा हुंदा ते विचो काले काले रंग दी भा मारदा है।
स्वाद पिखै कौड़ा लख पावा,
फिर ओदा स्वाद भी कौड़ा हुंदा जदो फल लगे नवा नवा, एक ता कच्चा हुंदा ना हरा हुंदा, फिर ओ खान विच भी कौड़ा हुंदा है।
पुन पीरो तब लह तुर शाई,
फिर होले होले करके जो दरख्त नाल लगा रहे ते ओ हरे तो पीले रंग दा हो जांदा, जदो पीले रंग दा होण लगदा ते फिर ओ थोड़ा थोड़ा कौड़ा ओदा पन खत्म हो जांदा, ओदे च खटास आ जांदी। एदां ही हुंदा ना फल दी जिहड़ी उदाहरण दे रहे ने कि जदो लगदा ही है ओदो हरा हुंदा, रंग भी काला हुंदा हरा काला, पर जिवें जिवें ओदा रस लई जांदा दरख्त नाल लग के फिर ओ पीला हो जांदा ते ओदे च खटास आ जांदी, ओ खट्टा हो जांदा है।
ब्रिछ बीज तेले रस पाई,
ओ दरख्त दे विचो रस लई जांदा ते अपना रंग बदली जांदा है।
हुन पाको होवे रंग लाल,
फिर ओ पक जांदा है, जदों पक जांदा है फिर ओदा रंग लाल हो जांदा है। ਜਦੋਂ ਰੰਗ ਲਾਲ ਹੋ ਜਾਂਦਾ ਹੈ
ਸਵਾਦ ਪਾਏ ਸੋ ਮਧੁਰ ਬਿਸਾਲ
ਫਿਰ ਉਹਦਾ ਸਵਾਦ ਖਟਾਸ ਤੋਂ ਬਦਲ ਕੇ ਮਿੱਠਾ ਹੋ ਜਾਂਦਾ ਜਦੋਂ ਉਹਦਾ ਰੰਗ ਹਰਾ ਹੁੰਦਾ ਕੱਚਾ ਹੁੰਦਾ ਉਦੋਂ ਕੌੜਾ ਹੈ ਜਦੋਂ ਰੰਗ ਬਦਲਿਆ ਪੀਲਾ ਹੋਇਆ ਦਰਖਤ ਨਾਲ ਲੱਗਾ ਲੱਗਾ ਫਿਰ ਉਹਦਾ ਕੌੜਾਪਨ ਦੂਰ ਹੋਇਆ ਤੇ ਉਹਦੇ ਚ ਖਟਾਸ ਆ ਗਈ ਫਿਰ ਰੰਗ ਲਾਲ ਬਣ ਗਿਆ ਉਹਦਾ ਫਿਰ ਉਹਦੇ ਚ ਮਿਠਾਸ ਆ ਗਈ ਖੱਟਾਪਨ ਦੂਰ ਹੋ ਗਿਆ
ਤਿਮ ਪਰਮੇਸ਼ਵਰ ਪ੍ਰੇਮੀ ਹੋਏ
ਇੱਦਾਂ ਜਿਹੜੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਰੰਗ ਚ ਰੰਗੇ ਹੋਏ ਨੇ ਉਹਨਾਂ ਦੀ ਦਸ਼ਾ ਵੀ ਇਹੋ ਜਿਹੇ ਫਲ ਵਾਂਗੂ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਹੜੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਵਾਲੇ ਅਕਾਲ ਪੁਰਖ ਦੇ ਪ੍ਰੇਮੀ ਨੇ ਉਹਨਾਂ ਦੀ ਦਸ਼ਾ ਵੀ ਇਹੋ ਜੇ ਫਲ ਵਾਂਗੂ ਹੁੰਦੀ ਆ ਦੱਸਦੇ ਨੇ
ਤਿਨਕੇ ਲੱਛਣ ਇਸ ਬਿਦ ਜੋਏ
ਉਹਨਾਂ ਦੇ ਲੱਛਣ ਇਸ ਤਰ੍ਹਾਂ ਦੇ ਹਨ ਸੁਣੋ ਭਾਈ
ਪ੍ਰਥਮੈ ਰੁਦਨ ਕਰਤ ਚਿਤ ਚਾਹੈ
ਕਹਿੰਦੇ ਪਹਿਲਾਂ ਪਹਿਲਾਂ ਜਦੋਂ ਪਰਮੇਸ਼ਰ ਨਾਲ ਪ੍ਰੇਮ ਪੈਂਦਾ ਨਾ ਪ੍ਰੇਮੀ ਭਗਤਾਂ ਦਾ ਜਿਹੜੇ ਪ੍ਰੇਮਾ ਭਗਤੀ ਕਰਦੇ ਕਹਿੰਦੇ ਉਹਦੇ ਵਿਛੋੜੇ ਵਿੱਚ ਰੋਂਦੇ ਐ ਹਾਵੇ ਭਰਦੇ ਹੌਕੇ ਭਰਦੇ ਐ ਜਿਵੇਂ ਮਹਾਰਾਜ ਜੀ ਦੇ ਬਚਨ ਨਾ ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਹਰ ਹਰ ਕੰਪੈ ਬਾਲਾ ਜੀਓ ਨਾ ਜਾਨਾ ਕਿਆ ਕਰਸੀ ਪੀਓ ਆਵੇ ਭਰਨੇ ਹੌਕੇ ਭਰਨੇ ਪਰਮੇਸ਼ਰ ਦੇ ਪ੍ਰੇਮ ਚ ਉਹਦੇ ਵਿਯੋਗ ਦੇ ਵਿੱਚ ਨੇਤਰ ਭਰ ਕੇ ਰੁਦਨ ਕਰਨਾ
ਪ੍ਰੀਤਮ ਦਰਸ਼ਨ ਧਰਤ ਉਹ ਮਾਂ ਹੈ
ਅਕਾਲ ਪੁਰਖ ਦੇ ਦਰਸ਼ਨਾਂ ਦੀ ਚਾਹ ਰੱਖਣੀ ਹਿਰਦੇ ਚ ਮਨ ਚ ਤਾਂਗ ਹੋਣੀ ਵਾਹਿਗੁਰੂ ਤੇਰੇ ਦਰਸ਼ਨ ਹੋਣ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ ਮਹਾਰਾਜ ਮੇਰੇ ਹਿਰਦੇ ਚ ਤੇਰੇ ਦਰਸ਼ਨਾਂ ਦੀ ਪਿਆਸ ਹੈ ਔਰ ਤੇਰੇ ਦਰਸ਼ਨਾਂ ਤੋਂ ਬਿਨਾਂ ਮੇਰੇ ਨੇਤਰਾਂ ਚੋਂ ਨੀਰ ਵਹਿੰਦਾ ਚੱਲਿਆ ਜਾ ਰਿਹਾ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ ਮੋਹੇ ਨੀਰ ਵਹੇ ਵਹਿ ਚੱਲੈ ਜੀਓ ਅਕਾਲ ਪੁਰਖ ਦੇ ਦਰਸ਼ਨਾਂ ਦੀ ਸਿੱਖ ਹੋਣੀ
ਪਿਛਰੇ ਹਮ ਜਾਂ ਤੇ ਦੁੱਖ ਪਾਵੇ
ਪਰਮਾਤਮਾ ਦੇ ਵਿਛੋੜੇ ਦੇ ਵਿੱਚ ਦੁੱਖ ਪਾਉਣਾ ਕਿ ਹੇ ਪ੍ਰਭੂ ਤੇਰੇ ਤੋਂ ਵਿਛੜੇ ਆ ਤਾਂ ਦੁਖੀ ਹਾਂ ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਲਿਖਦੇ ਆ ਨਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਮੈਂ ਵਿਛੜਿਆ ਹੋਇਆ ਅਕਾਲ ਪੁਰਖ ਤੋਂ ਵਿਛੜੇ ਹੋਏ ਉਹਦੇ ਤੋਂ ਵਿਛੜੇ ਹੋਣ ਕਰਕੇ ਮੇਰੀ ਇਹ ਦਸ਼ਾ ਹੈ ਮੈਂ ਰੋਬੰਦੀ ਸਭ ਜਗ ਰੁੰਨਾ ਰੁੰਨੜੇ ਵਣਹੋ ਪੰਖੇਰੂ ਪਰਮਾਤਮਾ ਦੇ ਵਿਛੋੜੇ ਦੀ ਤੜਫ ਦੇ ਵਿੱਚ ਮੈਂ ਰੋ ਰਹੀ ਹਾਂ ਮੈਨੂੰ ਰੋਂਦੀ ਨੂੰ ਵੇਖ ਕੇ ਜੰਗਲ ਦੇ ਪੰਛੀ ਤੇ ਦਰਖਤ ਵੀ ਰੋ ਪਏ ਪਰ ਮੇਰੇ ਇਸ ਤਨ ਦੇ ਵਿਛੋੜੇ ਨੇ ਮੇਰੇ ਤੇ ਤਰਸ ਨਹੀਂ ਕੀਤਾ ਜਿਹਨੇ ਮੈਨੂੰ ਰੱਬ ਤੋਂ ਵਿਛੋੜਿਆ ਹੋਇਆ ਇਹ ਅਕਾਲ ਪੁਰਖ ਦੇ ਵਿਛੋੜੇ ਦੀ ਤੜਫ ਵਿੱਚ ਤੜਫਣਾ ਹੈ ਕਹਿੰਦੇ ਪਹਿਲਾਂ ਪਹਿਲਾਂ ਪ੍ਰੇਮੀ ਭਗਤ ਦੇ ਹਿਰਦੇ ਚ ਇਹ ਅਵਸਥਾ ਬਣਦੀ ਹੈ
ਧੀਰਗ ਸਵਾਸਨ ਲੈ ਪਛੁਤਾਵੇ
ਲੰਮੇ ਲੰਮੇ ਸਾਹ ਲੈਂਦਾ ਹੌਕੇ ਭਰਦਾ ਤੇ ਮਨ ਚ ਪਛਤਾਉਂਦਾ
ਰੋਮੰਚਤ ਹੋਏ ਗਦ ਗਦ ਬਾਨੀ
ਰੋਮ ਉਹਦੇ ਖਿੜੇ ਰਹਿੰਦੇ ਆ ਗਲਾ ਉਹਦਾ ਪਰਮੇਸ਼ਰ ਦੇ ਪ੍ਰੇਮ ਚ ਭਰਿਆ ਰਹਿੰਦਾ
ਸਭ ਗੁਣ ਗਾਏ ਕੇ ਤੂਸ਼ਨ ਠਾਨੀ
ਕਦੇ ਤਾਂ ਪਰਮੇਸ਼ਰ ਦੇ ਪ੍ਰੇਮ ਚ ਭਿੱਜਾ ਉਹਦੇ ਗੁਣ ਗਾਇਨ ਕਰਨ ਲੱਗ ਪੈਂਦਾ ਤੇ ਕਦੇ ਗੁਣ ਗਾਉਂਦਾ ਗਾਉਂਦਾ ਬਿਲਕੁਲ ਹੀ ਮੌਨ ਹੋ ਜਾਂਦਾ ਚੁੱਪ ਹੋ ਜਾਂਦਾ
ਤਬ ਮੁਖ ਕੋ ਸਾਵਾ ਹੋਏ ਰੰਗ
ਕਹਿੰਦੇ ਉਸ ਵੇਲੇ ਜਿਹੜਾ ਪ੍ਰੇਮੀ ਭਗਤ ਹੈ ਨਾ ਉਹਦੇ ਮੁਖ ਦਾ ਰੰਗ ਹੋ ਜਾਂਦਾ ਸਾਵਲਾ ਕਾਲਾ ਵਿਛੋੜੇ ਦੀ ਤੜਫ ਵਿੱਚ ਚਿਹਰਾ ਉਹ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਜਿਵੇਂ ਦਰਖਤ ਨੂੰ ਫਲ ਲੱਗਦਾ ਨਾ ਪਹਿਲਾਂ ਸਾਵੇ ਰੰਗ ਦਾ ਹੁੰਦਾ ਤੇ ਕੌੜਾ ਵੀ ਹੁੰਦਾ ਵਿਛੋੜਾ ਕੁੜੱਤਣ ਦੇ ਨਾਲ ਭਰ ਦਿੰਦਾ ਹਿਰਦਾ ਵੈਰਾਗ ਦੇ ਦੁੱਖ ਦੀ ਪੀੜਾ ਨਾਲ ਬੇਬਲ ਹੋ ਜਾਂਦਾ ਔਰ ਚਿਹਰੇ ਦਾ ਰੰਗ ਉਸ ਵਿਛੋੜੇ ਦੀ ਤੜਫ ਦੇ ਵਿੱਚ ਪਹਿਲਾਂ ਕਾਲਾ ਹੋ ਜਾਂਦਾ ਉਹਨਾਂ ਪ੍ਰੇਮੀ ਭਗਤਾਂ ਦਾ
ਸੁਧ ਭੁੱਲੈ ਸਭ ਆਦਿਕ ਅੰਗ
ਉਹਨਾਂ ਨੂੰ ਆਪਣੇ ਸਰੀਰ ਦੀ ਸੁਧ ਬੁੱਧ ਭੁੱਲ ਜਾਂਦੀ ਹੈ ਆਪਣੇ ਤਨ ਦੀ ਸੁਧ ਬੁੱਧ ਵਿਸਰ ਜਾਂਦੀ ਹੈ।
ਜਿਉਂ ਜਿਉਂ ਵੱਧ ਹੈ ਪ੍ਰੇਮ ਵਡੇਰਾ,
ਕਹਿੰਦੇ ਜਿਵੇਂ ਜਿਵੇਂ ਪ੍ਰੇਮ ਵੱਧਦਾ ਚਲਿਆ ਜਾਂਦਾ, ਪ੍ਰੇਮ ਨੇ ਤਾਂ ਵਧਣਾ ਨਾ, ਕਹਿੰਦੇ ਜਿਵੇਂ ਜਿਵੇਂ ਉਹਨਾਂ ਅੰਦਰ ਪ੍ਰੇਮ ਦੀ ਦਸ਼ਾ ਵਧਦੀ ਹੈ,
ਤਿਉਂ ਤਿਉਂ ਹੋਤ ਆਹਾਰ ਛੁਟੇਰਾ,
ਪਰਮੇਸ਼ਰ ਦੇ ਪ੍ਰੇਮ ਚ ਜਿਵੇਂ ਜਿਵੇਂ ਉਹਨਾਂ ਦਾ ਰੰਗ ਭਿੱਜਦਾ, ਮਨ ਭਿੱਜਦਾ, ਉਹਨਾਂ ਨੂੰ ਭੋਜਨ ਵਿਸਰਨਾ ਸ਼ੁਰੂ ਹੋ ਜਾਂਦਾ। ਖਾਣਾ, ਸੌਣਾ, ਬੋਲਣਾ, ਪਹਿਨਣਾ, ਇਹ ਉਹਨਾਂ ਨੂੰ ਸਭ ਕੁਝ ਵਿਸਰਨਾ ਸ਼ੁਰੂ ਹੋ ਜਾਂਦਾ।
ਭੁੱਖ ਪਿਆਸ ਕੀ ਗਮ ਹੋਏ ਥੋਰੀ,
ਉਹਨਾਂ ਨੂੰ ਭੁੱਖ ਪਿਆਸ ਨਹੀਂ ਲੱਗਦੀ, ਘਟ ਜਾਂਦੀ ਹੈ ਉਹਨਾਂ ਦੀ ਭੁੱਖ ਤੇ ਪਿਆਸ ਤੇ ਨੀਂਦ, ਇਹ ਘਟ ਜਾਂਦੀ ਹੈ।
ਇਸ ਦਿਨ ਰਹੇ ਪ੍ਰੇਮ ਮਤ ਬੋਰੀ,
ਉਹ ਰਾਤ ਦਿਨ ਉਹਨਾਂ ਦੀ ਮਤ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਚ ਬੋਰੀ ਹੋਈ ਰਹਿੰਦੀ ਹੈ, ਉਹ ਪਰਮੇਸ਼ਰ ਦੇ ਪ੍ਰੇਮ ਚ ਮਸਤਾਨੇ ਹੋਏ ਰਹਿੰਦੇ ਨੇ।
ਬ੍ਰੇਹੋ ਤੇ ਵੱਧ ਹੈ ਬਿਖਾਦ ਅਧੀਰਾ,
ਹਿਰਦੇ ਚ ਵਿਛੋੜੇ ਦੀ ਤੜਫ ਹੈ, ਜਿਸ ਵਿਛੋੜੇ ਦੀ ਤੜਫ ਕਰਕੇ ਉਹਨਾਂ ਦਾ ਹਿਰਦਾ ਬੜਾ ਬਿਖਾਦ ਨੂੰ ਪ੍ਰਾਪਤ ਕਰਦਾ ਹੈ। ਕਿਤਨੀ ਵਿਛੋੜੇ ਦੀ ਤੜਫ ਜਾਗਦੀ ਆ ਉਹਨਾਂ ਅੰਦਰ ਕਿ ਉਸ ਬਿਖਾਦ ਦੀ ਪੀੜਾ ਵਿੱਚ ਆ ਕੇ ਕਲਗੀਧਰ ਸਵਾਮੀ ਜੀ ਨੇ ਬਚਨ ਕਹੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣਾ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਇਹ ਵਿਛੋੜੇ ਦੀ ਤੜਫ ਚ ਉਪਜੇ ਹੋਏ ਬੋਲ ਨੇ। ਜਿਵੇਂ ਜਿਵੇਂ ਉਹਨਾਂ ਅੰਦਰ ਵਿਛੋੜੇ ਦੀ ਤੜਫ ਵਧਦੀ ਹੈ ਨਾ, ਨੀਂਦ ਘਟ ਜਾਂਦੀ ਹੈ, ਉਹਨਾਂ ਦਾ ਖਾਣਾ ਘਟ ਜਾਂਦਾ ਹੈ, ਪੀਣ ਦੀ ਤਾਂਘ ਨਹੀਂ ਕਿਸੇ ਪ੍ਰਕਾਰ ਦੀ, ਸੂਲ ਸੁਰਾਹੀ ਖੰਜਰ ਪਿਆਲਾ, ਇਹ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ। ਔਰ ਪਰਮੇਸ਼ਰ ਦੇ ਵਿਛੋੜੇ ਦਾ ਇੱਕ ਇੱਕ ਪਲ ਉਹਨਾਂ ਨੂੰ ਇਉਂ ਛੁਪਦਾ ਜਿਵੇਂ ਕਿਸੇ ਕਸਾਈ ਦਾ ਬਿੰਗ। ਬਿੰਗ ਨਾ ਇੱਕ ਲੋਹੇ ਦਾ ਬਣਿਆ ਇਹੋ ਜਿਹਾ ਸ਼ਸਤਰ ਹੁੰਦਾ ਵੀ ਕਸਾਈ ਬੱਕਰੇ ਦੇ ਪੇਟ ਦੇ ਵਿੱਚ ਉਹਨੂੰ ਤਸਾ ਕੇ ਜਿਉਂਦੇ ਦੇ ਸਰੀਰ ਦੇ ਵਿੱਚੋਂ ਖੂਨ ਕੱਢਦਾ, ਉਹਦੀ ਬੜੀ ਭਿਆਨਕ ਉਹਨੂੰ ਬਿੰਗ ਕਹਿੰਦੇ ਆ। ਕਹਿੰਦੇ ਹੇ ਵਾਹਿਗੁਰੂ, ਤੇਰੇ ਵਿਛੋੜੇ ਦੇ ਇੱਕ ਇੱਕ ਪਲ ਨੂੰ ਮੈਂ ਇਉਂ ਮਹਿਸੂਸ ਕਰਦਾ ਜਿਵੇਂ ਮੈਨੂੰ ਕਸਾਈ ਦੇ ਬਿੰਗ ਪਏ ਵੱਜਦੇ ਨੇ। ਬਿੰਗ ਇਹ ਵਿਛੋੜੇ ਦੀ ਤੜਫ ਨਾਲ ਜਦੋਂ ਹਿਰਦਾ ਤੜਫਦਾ ਪ੍ਰੇਮੀ ਭਗਤ ਦਾ,
ਬਦਨ ਬਰਨ ਹੋਏ ਆਵਤ ਪੀਰਾ,
ਤੇ ਕਹਿੰਦੇ ਉਹਦੇ ਚਿਹਰੇ ਦਾ ਰੰਗ ਸਾਵੇ ਤੋਂ ਬਦਲ ਕੇ ਪੀਲਾ ਪੈ ਜਾਂਦਾ। ਪਹਿਲਾਂ ਪ੍ਰੇਮੀ ਭਗਤ ਦਾ ਹਿਰਦੇ ਵਿੱਚ ਜਦੋਂ ਪ੍ਰੇਮ ਜਾਗਦਾ ਪ੍ਰਭੂ ਦਾ ਰੰਗ ਸਾਵਾ ਹੁੰਦਾ, ਜਿਵੇਂ ਜਿਵੇਂ ਪ੍ਰੇਮ ਵਧਦਾ ਤੇ ਵਿਛੋੜੇ ਦੀ ਤੜਫ ਵਧਦੀ ਹੈ, ਖਾਣਾ ਪੀਣਾ ਘਟ ਜਾਂਦਾ। ਕਹਿੰਦੇ ਫਿਰ ਉਹਦੇ ਚਿਹਰੇ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ।
ਪਿਆਰੇ ਕੀ ਜੇ ਬਾਤ ਬਤਾਵੇ ਹੈ,
ਕਹਿੰਦੇ ਫਿਰ ਜਦੋਂ ਕੋਈ ਪਿਆਰੇ ਦੀ ਗੱਲ ਸੁਣਾਵੇ ਨਾ, ਕੋਲ ਆ ਕੇ ਉਹਨੂੰ ਉਹਨਾਂ ਦੇ ਪਿਆਰੇ ਦੀ ਜਿਹਦੇ ਨਾਲ ਉਹਦੇ ਅੰਦਰ ਪ੍ਰੇਮ ਹੈ, ਉਹਦੀ ਕੋਈ ਬਾਤ ਸੁਣਾਵੇ, ਉਹਦੀ ਕੋਈ ਗੱਲ ਸੁਣਾਵੇ,
ਅਸ ਸੰਤਨ ਕੇ ਨਿਕਟ ਸਿਧਾਵੇ ਹੈ।
ਫਿਰ ਉਹ ਪ੍ਰੇਮੀ ਭਗਤ ਜਿਹਦਾ ਚਿਹਰਾ ਪੀਲਾ ਪੈ ਗਿਆ, ਵਿਛੋੜੇ ਦੀ ਤੜਫ ਪ੍ਰੇਮ ਜਾਗਿਆ ਹੋਇਆ, ਕਹਿੰਦੇ ਫਿਰ ਇਹੋ ਜੇ ਸਤਸਿੱਖਾਂ ਕੋਲ, ਇਹੋ ਜੇ ਸਤਸੰਗੀਆਂ ਕੋਲ ਜਾਣਾ ਸ਼ੁਰੂ ਕਰਦਾ ਜਿਹੜੇ ਉਹਨੂੰ ਉਹਦੇ ਪਿਆਰੇ ਦੀ ਬਾਤ ਸੁਣਾਵਣ। ਜਿਵੇਂ ਮਹਾਰਾਜ ਜੀ ਦੇ ਬਚਨ ਨੇ ਨਾ, ਤੈ ਸਾਹਿਬ ਕੀ ਬਾਤ ਜੇ ਆਖਾ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰ ਸਿੱਖਾ ਮਨ ਮਿੱਠਾ। ਕੋਈ ਆਵੇ ਜੋ ਹਰ ਪ੍ਰਭ ਕੀ ਹਰ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਜਿਹੜਾ ਮੈਨੂੰ ਮੇਰੇ ਹਰੀ ਦੀ ਬਾਤ ਸੁਣਾਵੇ ਉਹੀ ਮੇਰਾ ਭਰਾ ਹੈ, ਉਹੀ ਮੇਰਾ ਵੀਰ ਹੈ। ਤੋ ਇੱਥੇ ਗਰੀਬ ਨਵਾਜ ਪਾਤਸ਼ਾਹ ਜੀ ਕਹਿ ਰਹੇ ਨੇ ਗੁਰੂ ਅਮਰਦਾਸ ਸਾਹਿਬ, ਕਹਿੰਦੇ ਫਿਰ ਇਹੋ ਜਿਹੜੇ ਪ੍ਰੇਮੀ ਭਗਤ ਨੇ ਉਹ ਇਹੋ ਜਿਹੇ ਸੰਤਾਂ ਕੋਲ ਜਾ ਕੇ ਬੈਠਦੇ ਆ ਜਿਹੜੇ ਸੰਤ ਉਹਨਾਂ ਨੂੰ ਉਹਨਾਂ ਦੇ ਪਿਆਰੇ ਪ੍ਰੀਤਮ ਦੀ ਬਾਤ ਸੁਣਾਵਣ।
ਸੁਣ ਭਿਖ ਕੈ ਪ੍ਰਿਯ ਮਿਲਨ ਨਿਸ਼ਾਨੀ।
ਫਿਰ ਕਹਿੰਦੇ ਉਹਨਾਂ ਮਹਾਂਪੁਰਸ਼ਾਂ ਕੋਲ ਬੈਠ ਕੇ ਆਪਣੇ ਪਿਆਰੇ ਨੂੰ ਮਿਲਣ ਦੀਆਂ ਨਿਸ਼ਾਨੀਆਂ ਪੁੱਛਦੇ ਆ ਵੀ ਉਹ ਪਿਆਰਾ ਮਿਲੇ ਉਹਨੂੰ ਮਿਲਣ ਤੋਂ ਪਹਿਲਾਂ ਕਿਹੜੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ। ਹਾਂਜੀ,
ਨਿਕਟ ਜਾਣ ਹੋਏ ਪ੍ਰੀਤਮ ਮਹਾਨੀ।
ਕਹਿੰਦੇ ਉਹਨਾਂ ਨੂੰ ਨਿਕਟ ਜਾਣ ਕੇ ਸਤ ਪੁਰਸ਼ਾਂ ਦੀ ਸੰਗਤ ਕਰਦਿਆਂ ਉਹ ਪਰਮੇਸ਼ਰ ਦੀ ਮਹਾਨ ਪ੍ਰੀਤ ਨੂੰ ਹੋਰ ਹਿਰਦੇ ਚ ਵਸਾਉਂਦੇ ਐ।
ਸੰਤ ਸੰਗ ਜਬ ਵਧਿਓ ਵਧੇਰਾ।
ਕਹਿੰਦੇ ਜਿਵੇਂ ਜਿਵੇਂ ਤਿਨਾਂ ਨੂੰ ਸੰਤ ਜਨਾਂ ਦੀ ਸੰਗਤ ਵਧਦੀ ਹੈ, ਜਿਵੇਂ ਜਿਵੇਂ ਸਤ ਪੁਰਸ਼ਾਂ ਦੀ ਸੰਗਤ ਤੋਂ ਵੱਧ ਕਰਦੇ ਨੇ,
ਪੂਰਨ ਪ੍ਰਭੂ ਸਰਬ ਮੈਂ ਹੇਰਾ।
ਕਹਿੰਦੇ ਫਿਰ ਪ੍ਰੇਮਾ ਭਗਤੀ ਦਾ ਸਿਖਰ ਇਹ ਹੈ ਕਿ ਉਹਨਾਂ ਨੂੰ ਆਪਣਾ ਉਹ ਪਤੀ ਪਾਰ ਬ੍ਰਹਮ ਪਰਮੇਸ਼ਰ ਸਮਸਤ ਵਿੱਚ ਪੂਰਿਆ ਹੋਇਆ ਨਜ਼ਰ ਆ ਜਾਂਦਾ ਵੀ ਉਹ ਸਭ ਵਿੱਚ ਵਸ ਰਿਹਾ, ਸਭ ਵਿੱਚ ਵਰਤ ਰਿਹਾ। ਜਹ ਜਹ ਵੇਖੋ ਤਹਿ ਹਜੂਰ ਦੂਰ ਕਤਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ। ਇਹ ਹੈ ਫਲ ਪੱਕ ਗਿਆ, ਲਾਲ ਹੋ ਗਿਆ ਤੇ ਮਿਠਾਸ ਨਾਲ ਭਰ ਗਿਆ। ਕਹਿੰਦੇ ਜਿਹਦਾ ਰੰਗ ਪਹਿਲਾਂ ਪੀਲਾ ਸੀ ਨਾ, ਸਾਵਾ ਸਾਵੇ ਤੋਂ ਪੀਲਾ ਹੋ ਗਿਆ ਵਿਛੋੜੇ ਦੀ ਤੜਫ ਚ, ਜਦੋਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕੀਤੀ ਤੇ ਪਰਮੇਸ਼ਰ ਨੂੰ ਵਿਆਪਕ ਵੇਖ ਲਿਆ। ਕਹਿੰਦੇ ਫਿਰ ਉਹਨਾਂ ਮਹਾਂਪੁਰਸ਼ਾਂ ਦੇ ਚਿਹਰੇ ਦਾ ਰੰਗ ਲਾਲ ਹੋ ਜਾਂਦਾ ਪੀਲੇ ਤੋਂ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮਹਿਲਾ ਕਦੇ ਨਾ ਹੋਵਈ ਨਹਿਲਾ ਗੈ ਦਾਗਾ। ਉਹਨਾਂ ਦਾ ਚਿਹਰਾ ਫਿਰ ਲਾਲ ਸੁਰਖ ਹੋ ਜਾਂਦਾ, ਚਿਹਰੇ ਤੇ ਲਾਲੀਆਂ ਦਗ ਦਗ ਕਰਦੀਆਂ ਉਹਨਾਂ ਦੇ। ਔਰ ਗੁਰੂ ਖਾਲਸਾ ਜੀ, ਜਿਵੇਂ ਫਲ ਲਾਲ ਹੋ ਕੇ ਵਿੱਚ ਮਿਠਾਸ ਨਾਲ ਭਰ ਜਾਂਦਾ ਨਾ, ਏਦਾਂ ਫਿਰ ਉਹ ਜਦੋਂ ਲਾਲ ਰੰਗ ਵਾਲੇ ਹੋ ਜਾਂਦੇ ਪਰਮੇਸ਼ਰ ਦੇ ਸਰੂਪ ਨੂੰ ਵੇਖ ਕੇ, ਉਹਨਾਂ ਅੰਦਰ ਪਰਮੇਸ਼ਰ ਦੀ ਭਗਤੀ ਦੀ ਮਿਠਾਸ ਭਰ ਜਾਂਦੀ ਹੈ। ਫਿਰ ਉਹ ਆਪਣੀ ਰਸਨਾ ਤੋਂ ਜਿਹੜੇ ਬੋਲ ਬੋਲਦੇ ਆ ਮਿੱਠੇ ਬੋਲ ਬੋਲਦੇ ਆ, ਉਹਨਾਂ ਦੇ ਬੋਲ ਫਿਰ ਮਿਠਾਸ ਨਾਲ ਭਰ ਜਾਂਦੇ ਜਿਨ੍ਹਾਂ ਚ ਪਰਮੇਸ਼ਰ ਦੀ ਭਗਤੀ ਦਾ ਰਸ ਹੈ।
ਤਬ ਮੁਖ ਲਾਲ ਰੰਗ ਦ੍ਰਿਸ਼ਟਾਵੈ।
ਕਹਿੰਦੇ ਉਹਨਾਂ ਪ੍ਰੇਮੀ ਭਗਤਾਂ ਦੇ ਫਿਰ ਮੁਖ ਲਾਲ ਰੰਗ ਦੇ ਨਜ਼ਰ ਆਉਣ ਲੱਗ ਪੈਂਦੇ ਹਨ।
ਤ੍ਰਿਪਤ ਹੋਏ ਮਨ ਕਿਤ ਹੋ ਨਾ ਧਾਵੈ।
ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਇਹੋ ਜਿਹਾ ਰੰਗ ਉਹਨਾਂ ਦੇ ਚਿਹਰੇ ਤੇ ਚੜ ਜਾਂਦਾ, ਲਾਲ ਸੁਰਖ ਹੋ ਜਾਂਦੇ ਹੈ। ਔਰ ਉਹਨਾਂ ਅੰਦਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਪ੍ਰੇਮ ਰਸ ਇਹੋ ਜੀ ਮਿਠਾਸ ਭਰ ਜਾਂਦੀ ਹੈ।
ਸ਼ਾਂਤ ਮਧੁਰਤਾ ਤਬ ਹੋਏ ਆਈ।
ਉਹਨਾਂ ਅੰਦਰ ਹਿਰਦੇ ਚ ਸ਼ਾਂਤੀ ਆ ਜਾਂਦੀ ਹੈ ਤੇ ਫਿਰ ਧੀਰਜ, ਸ਼ਾਂਤੀ ਤੇ ਧੀਰਜ ਰੂਪੀ ਮਿਠਾਸ ਇਹ ਉਹਨਾਂ ਦੇ ਹਿਰਦੇ ਵਿੱਚ ਆ ਜਾਂਦੀ ਹੈ।
ਅੰਤਰ ਬ੍ਰਿਤੀ ਸਤਿਰਥਾ ਪਾਈ।
ਉਹਨਾਂ ਦੀ ਬ੍ਰਿਤੀ ਫਿਰ ਅੰਤਰਮੁਖੀ ਹੋ ਕੇ ਸਦਾ ਵਾਸਤੇ ਸਥਿਰ ਤੇ ਇਕਾਗਰ ਹੋ ਜਾਂਦੀ ਹੈ।
ਟਿੱਡ ਅਭਿਆਸ ਗਿਆਨ ਮਨ ਲਾਵੇ ਹੈ।
ਫਿਰ ਉਹ ਇਹਦਾ ਅਭਿਆਸ ਦ੍ਰਿੜ ਕਰਦੇ ਆਪਣੇ ਅੰਦਰ, ਔਰ ਦ੍ਰਿੜ ਅਭਿਆਸ ਕਰਕੇ ਪ੍ਰਭੂ ਦੇ ਗਿਆਨ ਵਿੱਚ ਆਪਣਾ ਮਨ ਜੋੜਦੇ ਹਨ।
ਪਰਾ ਭਗਤ ਉਤਪਤ ਹੋਏ ਆਵੇ ਹੈ।
ਜਦੋਂ ਪਰਮੇਸ਼ਰ ਦੇ ਗਿਆਨ ਵਿੱਚ ਆਪਣਾ ਮਨ ਜੋੜਦੇ ਨੇ ਉਥੇ ਫਿਰ ਜਾ ਕੇ ਜਿਹੜੀ ਭਗਤੀ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਪਰਾ ਭਗਤੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਹਿਲਾਂ ਹੈ ਨਵਦਾ ਭਗਤੀ। ਨਵਦਾ ਭਗਤੀ ਕਰਦਿਆਂ ਕਰਦਿਆਂ ਪ੍ਰੇਮਾ ਭਗਤੀ ਜਾਗਦੀ ਹੈ। ਜਦੋਂ ਪ੍ਰੇਮਾ ਭਗਤੀ ਸਿਖਰ ਤੇ ਪਹੁੰਚਦੀ ਹੈ ਤੇ ਆਤਮਾ ਦੇ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਭਗਤੀ ਸਹਾਇਕ ਹੁੰਦੀ ਹੈ, ਉਦੋਂ ਫਿਰ ਜਿਹੜੀ ਭਗਤੀ ਜਾਗਦੀ ਹੈ ਉਹਨੂੰ ਪਰਾ ਭਗਤੀ ਕਹਿੰਦੇ ਹੈ। ਪਰਾ ਭਗਤੀ ਚ ਫਿਰ ਉਹਨਾਂ ਦੇ ਕਰਨ ਲਈ ਕੁਝ ਨਹੀਂ ਰਹਿ ਜਾਂਦਾ, ਸੁਤੇ ਸੇਤੀ ਪਰਮੇਸ਼ਰ ਦੀ ਭਗਤੀ ਹੋ ਰਹੀ। ਸੁਭਾਵਕ ਹੀ ਪਰਮੇਸ਼ਰ ਦਾ ਚਿੰਤਨ ਉਹਨਾਂ ਦੇ ਰੋਮ ਰੋਮ ਚੋ ਹੋ ਰਿਹਾ, ਉਹਨਾਂ ਨੂੰ ਕਰਨਾ ਨਹੀਂ ਪੈ ਰਿਹਾ, ਉਹਨਾਂ ਦੇ ਰੋਮ ਰੋਮ ਚੋ ਪਰਮੇਸ਼ਰ ਦੀ ਭਗਤੀ ਹੋ ਰਹੀ ਹੈ, ਅਕਾਲ ਪੁਰਖ ਦੀ ਬੰਦਗੀ ਹੋ ਰਹੀ ਹੈ, ਇਹਨੂੰ ਪਰਾ ਭਗਤੀ ਕਹਿੰਦੇ ਆ ਗੁਰਮੁਖੋ। ਇਹ ਪਰਾ ਭਗਤੀ ਜਿਹੜੀ ਕੀਤਿਆਂ ਨਹੀਂ ਹੁੰਦੀ, ਜਿਹੜੀ ਸੁਤੇ ਸੇਧੀ ਪ੍ਰਗਟ ਹੋ ਜਾਵੇ ਉਹ ਪਰਾ ਭਗਤੀ। ਪ੍ਰੇਮਾ ਭਗਤੀ ਕਰਦਿਆਂ ਕਰਦਿਆਂ ਜਦੋਂ ਬ੍ਰਹਮ ਦੇ ਗਿਆਨ ਵਿੱਚ ਸੁਰਤ ਦ੍ਰਿੜ ਹੁੰਦੀ ਹੈ ਉਥੇ ਫਿਰ ਪਰਾ ਭਗਤੀ ਜਾਗਦੀ ਹੈ।
ਆਪਣਾ ਸਰੂਪ ਨਿਹਾਰਨ ਚਾਹਾ,
ਪਰਾ ਭਗਤੀ ਦੁਆਰਾ ਫਿਰ ਇਹ ਆਪਣੇ ਸਰੂਪ ਨੂੰ ਵੇਖਣਾ ਚਾਹੁੰਦਾ ਵੀ ਮੇਰਾ ਸਵਰੂਪ ਕੀ ਹੈ, ਮੇਰਾ ਨਿਜ ਵਜੂਦ ਕੀ ਹੈ।
ਈਸ਼ਰ ਜੀਵ ਅਭੇਦ ਉਪਾਹਾ,
ਫਿਰ ਜੀਵ ਤੇ ਈਸ਼ਵਰ ਦੇ ਭੇਦ ਨੂੰ ਸਮਝ ਜਾਂਦਾ ਕਿ ਜੀਵ ਵਿੱਚ ਔਰ ਈਸ਼ਵਰ ਵਿੱਚ ਜਿਹੜੀ ਚੇਤਨਾ ਹੈ ਉਹ ਬ੍ਰਹਮ ਦੀ ਹੈ। ਇਸ ਕਰਕੇ ਜੀਵ ਤੇ ਈਸ਼ਵਰ ਦਾ ਅਭਾਵ ਕਰਕੇ ਕੇਵਲ ਬ੍ਰਹਮ ਰੂਪ ਨੂੰ ਹੀ ਵੇਖ ਕੇ ਉਹਦੇ ਚ ਆਪਣੀ ਸੁਰਤ ਨੂੰ ਇਕਾਗਰ ਕਰ ਲੈਂਦਾ। ਇਹ ਪਰਾ ਭਗਤੀ ਦਾ ਪ੍ਰਤਾਪ ਹੈ, ਜਿੱਥੇ ਜੀਵ ਈਸ਼ਵਰ ਦਾ ਭੇਦ ਨਹੀਂ ਰਹਿ ਜਾਂਦਾ। ਜੀਵ ਈਸ਼ਵਰ ਦਾ ਭੇਦ ਖਤਮ ਹੋ ਗਿਆ ਤੇ ਉੱਥੇ ਭਗਤ ਰਵਿਦਾਸ ਜੀ ਨੇ ਬਚਨ ਕਹੇ ਇਹ ਪਰਾ ਭਗਤੀ ਹੈ। ਭਗਤ ਰਵਿਦਾਸ ਜੀ ਜਦੋਂ ਪਰਾ ਭਗਤੀ ਚ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਬਚਨ ਕਹੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਸੋਨੇ ਤੇ ਸੋਨੇ ਦੇ ਕੜੇ ਚ ਜਿਵੇਂ ਕੋਈ ਭੇਦ ਨਹੀਂ, ਪਾਣੀ ਤੇ ਪਾਣੀ ਦੀ ਤਰੰਗ ਚ ਜਿਵੇਂ ਕੋਈ ਭੇਦ ਨਹੀਂ, ਕੇਵਲ ਵੇਖਣ ਵਿੱਚ ਹੀ ਵੱਖਰੇ ਨਜ਼ਰ ਆਉਂਦੇ ਹੈ, ਤਿਵੇਂ ਹੇ ਅਕਾਲ ਪੁਰਖ ਤੇਰੇ ਵਿੱਚ ਔਰ ਮੇਰੇ ਚ ਕੋਈ ਭੇਦ ਨਹੀਂ। ਵੇਖਣੇ ਕਰਕੇ ਮੈਂ ਵੱਖਰਾ ਸਰੀਰ ਧਾਰੀ ਦਿਸਦਾ, ਪਰ ਹਾਂ ਤੂੰ ਹੀ, ਤੂੰ ਮੈਂ ਹਾਂ ਔਰ ਮੈਂ ਤੂੰ ਹੈ। ਇਹ ਪਰਾ ਭਗਤੀ ਦਾ ਪ੍ਰਤਾਪ ਹੈ। ਜਦੋਂ ਪਰਾ ਭਗਤੀ ਚ ਕੋਈ ਸਥਿਤ ਹੁੰਦਾ ਉਹਦੇ ਅੰਦਰੋਂ ਜੀਵ ਈਸ਼ਵਰ ਦਾ ਭੇਦ ਖਤਮ ਹੋ ਜਾਂਦਾ, ਉਹਨੂੰ ਸਭ ਵਿੱਚ ਪ੍ਰਮਾਤਮਾ ਦੀ ਚੇਤਨਾ ਵਿਆਪਕ ਰੂਪ ਹੋ ਕੇ ਨਜ਼ਰ ਆਉਂਦੀ ਹੈ।
ਸਤ ਚੇਤਨ ਆਨੰਦ ਬ੍ਰਹਮ ਰੂਪ,
ਕੇਵਲ ਜੀਵ ਈਸ਼ਵਰ ਵਿੱਚ ਵੀ ਸਤ ਚੇਤਨ ਆਨੰਦ ਸਰੂਪ ਬ੍ਰਹਮ ਨੂੰ ਹੀ ਵੇਖਦਾ। ਉਹ ਕਹਿੰਦਾ ਸਰੀਰਾਂ ਦੀਆਂ ਉਪਾਧੀਆਂ ਕਰਕੇ ਵੱਖਰੇਵੇਂ ਕਰਕੇ ਵੱਖਰੇ ਵੱਖਰੇ ਦਿਸਦੇ ਆ, ਘੜੇ ਜਿਵੇਂ ਸੈਂਕੜੇ ਪਏ ਹੋਣ, ਘੜਿਆਂ ਦੇ ਵਿੱਚ ਜਿਹੜੀ ਖਾਲੀ ਜਗ੍ਹਾ ਘਟਾਕਾਸ਼ ਉਹ ਤਾਂ ਸਾਰਿਆਂ ਚ ਇੱਕੋ ਜਿਹਾ ਨਾ, ਘੜੇ ਤੋੜ ਦਿਓ ਕੀ ਰਹਿ ਜਾਏਗਾ ਵਿੱਚ, ਮਹਾਕਾਸ਼ ਵਿੱਚ ਬਲੀਨ। ਕਹਿੰਦੇ ਸਰੀਰਾਂ ਦੀਆਂ ਉਪਾਧੀਆਂ ਕਰਕੇ ਵੱਖਰੇ ਵੱਖਰਾ ਬ੍ਰਹਮ ਨਜ਼ਰ ਆ ਰਿਹਾ, ਪਰ ਵਾਸਤਵਿਕ ਰੂਪ ਵਿੱਚ ਸਭ ਵਿੱਚ ਇੱਕੋ ਹੀ ਸਤ ਚੇਤਨ ਆਨੰਦ ਸਵਰੂਪ ਹੈ। ਪਰਾ ਭਗਤੀ ਦੁਆਰਾ ਉਹ ਐਸੀ ਸੁਰਤ ਵਿੱਚ ਭੇਦ ਹੋ ਜਾਂਦੇ ਨੇ।
ਨਵ ਸਮ ਥਾਪੇ ਉਹ ਚਲਤੇ ਅਨੂਪ,
ਉਹ ਆਕਾਸ਼ ਵਾਂਗੂ ਬ੍ਰਹਮ ਨੂੰ ਸਰਬ ਥਾਈ ਵਿਆਪਕ ਕਰਕੇ ਵੇਖ ਲੈਂਦੇ। ਜਿਵੇਂ ਆਕਾਸ਼ ਸਰਬ ਥਾਈ ਵਿਆਪਕ ਹੈ, ਏਦਾਂ ਬ੍ਰਹਮ ਨੂੰ ਸਰਬ ਥਾਈ ਵਿਆਪਕ ਕਰਕੇ ਵੇਖ ਲੈਂਦੇ। ਖਾਲਸਾ ਜੀ ਇੱਕ ਮਹਾਂਪੁਰਸ਼ ਹੋਏ, ਉਹਨਾਂ ਦਾ ਨਾਮ ਹੈ ਵਾਚਸਪਤੀ ਮਿਸ਼ਰਾ। ਵੇਦ ਵਿਆਸ ਜੀ ਦੇ ਬ੍ਰਹਮ ਸੂਤਰਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਉਸ ਪੁਸਤਕ ਦਾ ਨਾਮ ਰੱਖਿਆ ਭਾਮਤੀ। ਤਕਰੀਬਨ 12 ਸਾਲ ਲਗਾਤਾਰ ਇੱਕ ਰਸ ਵਿਆਸ ਜੀ ਦੇ ਸੂਤਰਾਂ ਦੀ ਵਿਆਖਿਆ ਵਿੱਚ ਲੱਗੇ ਰਹੇ। ਇਹ ਵੀ ਭੁੱਲ ਗਏ ਵੀ ਮੇਰੀ ਸ਼ਾਦੀ ਹੋਈ ਹੈ, ਮੈਂ ਗ੍ਰਿਸਤੀ ਹਾਂ। ਉਹ ਭਾਮਤੀ ਵਿੱਚ ਲਿਖਦੇ ਹੈ ਵਾਚਸਪਤੀ ਜੀ, ਉਹ ਕਹਿੰਦੇ ਵੀ ਅਕਸਰ ਆਪਾਂ ਕਹਿ ਦਿੰਦੇ ਹਾਂ ਕਿ ਪ੍ਰਮਾਤਮਾ ਦਾ ਪ੍ਰਤੀਬਿੰਬ ਹੈ ਸਾਰਿਆਂ ਚ। ਹੁਣ ਸਾਡਾ ਬਿੰਬ ਸ਼ੀਸ਼ੇ ਚ ਅਸੀਂ ਵੇਖਦੇ ਹਾਂ, ਦਿਸਦਾ ਨਾ, ਅਸੀਂ ਸਾਹਮਣੇ ਖੜੇ ਹਾਂ ਤੇ ਸਾਹਮਣੇ ਸ਼ੀਸ਼ੇ ਚ ਦਿਸ ਰਹੇ ਹਾਂ ਨਾ, ਉਹ ਸਾਡਾ ਬਿੰਬ ਹੈ। ਉਹ ਕਹਿੰਦੇ ਵੀ ਜੇ ਬ੍ਰਹਮ ਦਾ ਕੋਈ ਰੂਪ ਰੰਗ ਹੀ ਨਹੀਂ, ਉਹਦਾ ਨਾਂ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਉਹਦਾ ਕੋਈ ਰੂਪ ਰੰਗ ਚਿਹਨ ਵਰਣ ਹੈ ਹੀ ਨਹੀਂ, ਤੇ ਫਿਰ ਜਿਹਦਾ ਸਰੀਰ ਹੀ ਨਹੀਂ ਹੈ ਤੇ ਉਹਦਾ ਬਿੰਬ ਕਿਵੇਂ ਪੈਂਦਾ ਸਾਰਿਆਂ ਚ। ਉਹ ਕਹਿੰਦੇ ਮੈਂ ਇਹ ਮੰਨਦਾ ਕਿ ਪ੍ਰਮਾਤਮਾ ਆਕਾਸ਼ ਵਾਂਗੂ ਸਭ ਚ ਵਿਆਪਕ ਹੈ। ਆਕਾਸ਼ ਜਿਵੇਂ ਸੈਂਕੜੇ ਘੜਿਆਂ ਵਿੱਚ ਖਾਲੀ ਘੜੇ ਨੇ, ਸਭ ਵਿੱਚ ਆਕਾਸ਼ ਹੈ ਖਾਲੀ। ਆਕਾਸ਼ ਉਹ ਘੜੇ ਤੋੜ ਦਿਓ ਤੇ ਕੋਈ ਰੂਪ ਰੰਗ ਨਹੀਂ ਆਕਾਸ਼ ਦਾ। ਕਹਿੰਦੇ ਏਦਾਂ ਜਿਹੜਾ ਉਹ ਬ੍ਰਹਮ ਹੈ ਉਹ ਆਕਾਸ਼ ਵਾਂਗੂ ਸਾਰਿਆਂ ਵਿੱਚ ਵਿਆਪਕ ਹੈ, ਉਹਨੂੰ ਬਿੰਬੀ ਮੰਨਣਾ ਠੀਕ ਨਹੀਂ, ਉਹ ਆਕਾਸ਼ ਵਾਂਗੂ ਸਰਬ ਵਿੱਚ ਵਿਆਪਕ। ਇੱਥੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਵੀ ਉਹੀ ਬਚਨ ਲਿਖ ਰਹੇ। ਗੁਰੂ ਅਮਰਦਾਸ ਸਾਹਿਬ ਜੀ ਦੱਸ ਰਹੇ ਨੇ, ਕਹਿੰਦੇ ਜਦੋਂ ਕੋਈ ਪਰਾ ਭਗਤੀ ਚ ਪਹੁੰਚ ਜਾਂਦਾ ਉੱਥੇ ਪਹੁੰਚਿਆ ਹੋਇਆ ਉਹ ਪਰਾ ਭਗਤ ਪਰਮਾਤਮਾ ਨੂੰ ਸਰਬ ਥਾਵਾਂ ਵਿੱਚ ਆਕਾਸ਼ ਵਾਂਗੂ ਵਿਆਪਕ ਵੇਖਦਾ ਹੈ ਕਿ ਉਹ ਸਾਰਿਆਂ ਵਿੱਚ ਵਸਦਾ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ।
ਇਸ ਪ੍ਰਕਾਰ ਜੇ ਭਗਤ ਕਮਾਵੇ,
ਕਹਿੰਦੇ ਜਿਹੜੇ ਉਹ ਭਗਤੀ ਕਮਾਉਂਦੇ, ਇਸ ਪ੍ਰਕਾਰ ਦੀ ਭਗਤੀ ਚ ਦ੍ਰਿੜ ਹੁੰਦੇ ਹਨ,
ਇੱਕ ਤਾਂ ਬ੍ਰਹਮ ਰੂਪ ਹੋਏ ਜਾਵੇ।
ਉਹ ਕਹਿੰਦੇ ਬ੍ਰਹਮ ਰੂਪ ਵਿੱਚ ਇੱਕ ਮਿਕ ਹੋ ਜਾਂਦੇ ਹੈ, ਯਾਨੀ ਕਿ ਬ੍ਰਹਮ ਵਿੱਚ ਮਿਲ ਕੇ ਬ੍ਰਹਮ ਰੂਪ ਹੀ ਹੋ ਜਾਂਦੇ ਜਿਹੜੇ ਪਰਾ ਭਗਤੀ ਕਮਾਉਂਦੇ, ਫਿਰ ਉਸ ਬ੍ਰਹਮ ਤੋਂ ਵੱਖਰੇ ਨਹੀਂ ਹੁੰਦੇ, ਉਹ ਬ੍ਰਹਮ ਚ ਮਿਲ ਕੇ ਬ੍ਰਹਮ ਰੂਪ ਹੀ ਹੋ ਜਾਂਦੇ ਹਨ।
ਤੀਨੋ ਸੁਣ ਕੇ ਭਏ ਆਨੰਦ,
ਭਾਈ ਖਾਨੂ, ਭਾਈ ਮਾਈਆ ਤੇ ਭਾਈ ਗੋਬਿੰਦ ਭੰਡਾਰੀ ਜੀ, ਤਿੰਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਪਵਿੱਤਰ ਉਪਦੇਸ਼ ਜੋ ਭਗਤੀ ਦੇ ਪ੍ਰਥਾਏ ਮਹਾਰਾਜ ਜੀ ਨੇ ਉਚਾਰਨ ਕੀਤਾ, ਤਿੰਨ ਪ੍ਰਕਾਰ ਦੀ ਭਗਤੀ ਦੱਸੀ। ਨਵਦਾ ਭਗਤੀ, ਨਵਦਾ ਭਗਤੀ ਹੈ ਇੱਕੋ ਹੀ, ਪਰ ਅੱਗੇ ਨੌ ਪ੍ਰਕਾਰ ਉਹਦੇ ਵੱਖਰੇ ਵੱਖਰੇ ਹੋ ਜਾਂਦੇ। ਦੂਸਰੀ ਪ੍ਰੇਮਾ ਭਗਤੀ ਹੈ, ਤੀਸਰੀ ਪਰਾ ਭਗਤੀ ਹੈ। ਇਹ ਤਿੰਨ ਪ੍ਰਕਾਰ ਦੀ ਭਗਤੀ ਮਹਾਰਾਜ ਜੀ ਨੇ ਤਿੰਨਾਂ ਸਿੱਖਾਂ ਨੂੰ ਦੱਸੀ।
ਖਾਨੂ ਮਾਈਆ ਅਰ ਗੋਬਿੰਦ,
ਭਾਈ ਖਾਨੂ, ਭਾਈ ਮਾਈਆ ਤੇ ਭਾਈ ਗੋਬਿੰਦ ਜੀ ਤਿੰਨੇ ਇਸ ਪ੍ਰਭੂ ਭਗਤੀ ਵਿੱਚ ਲੱਗ ਕੇ ਜੁੜ ਕੇ ਨਿਰੰਕਾਰ ਦੀ ਬੰਦਗੀ ਕਰਦਿਆਂ ਮੁਕਤ ਹੋ ਗਏ।
ਦੋਹਰਾ ਜੋਧ ਰਸੋਈਆ ਦੇਗ ਮਹਿ ਗੁਰ ਹਿਤ ਕਰਤ ਆਹਾਰ।
ਖਾਲਸਾ ਜੀ, ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਸਿੱਖ ਸੀ ਭਾਈ ਜੋਧ, ਇਹ ਲਾਂਗਰੀ ਸੀ ਮਹਾਰਾਜ ਜੀ ਦਾ। ਗੁਰੂ ਅਮਰਦਾਸ ਸਾਹਿਬ ਜੀ ਦੇ ਲੰਗਰਾਂ ਚ ਇਹ ਲੰਗਰ ਪਕਾਉਂਦਾ ਸੀ, ਲੰਗਰ ਦੀ ਜਿੰਨੀ ਜਿੰਮੇਵਾਰੀ ਸੀ ਇਹਦੀ ਸੀ, ਜਿਵੇਂ ਅੱਜ ਕੱਲ ਲੰਗਰ ਵਿੱਚ ਜਥੇਦਾਰ ਹੁੰਦੇ ਆ ਨਾ, ਉਹਨਾਂ ਦੀ ਜਿੰਮੇਵਾਰੀ ਲੰਗਰ ਦੀ ਸਾਰੀ ਹੁੰਦੀ ਹੈ। ਕਹਿੰਦੇ ਭਾਈ ਜੋਧ ਰਸੋਈਆ ਜੀ ਇਹ ਗੁਰੂ ਕੇ ਲਾਂਗਰੀ ਹਨ।
ਬਿਪਰ ਜਾਤ ਸੇਵਾ ਕਰੇ ਔਰ ਹੰਕਾਰ ਨਿਵਾਰ।
ਇਹ ਜਾਤੀ ਕਰਕੇ ਬ੍ਰਾਹਮਣ ਸੀ, ਪਰ ਜਾਤ ਦਾ ਅਭਿਮਾਨ ਛੱਡ ਕੇ ਹੰਕਾਰ ਦੀ ਨਿਰਵਿਰਤੀ ਕਰਕੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਦੇ ਹਨ।
ਚੌਪਈ ਧਨ ਆਦਿਕ ਜੇ ਸਿੱਖ ਗਨ ਲਿਆਵੇ।
ਸੰਗਤ ਵੱਲੋਂ ਜਿਹੜੀ ਮਾਇਆ ਆਉਂਦੀ ਹੈ, ਦਸਵੰਧ ਦੀ ਧਨ ਆਉਂਦਾ ਹੈ,
ਭੇਟ ਤਰ੍ਹਾਂ ਸਤਿਗੁਰੂ ਮਨਾਵੇ।
ਜਿਹੜੀ ਭੇਟਾ ਉਹ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਰੱਖ ਕੇ ਗੁਰੂ ਚਰਨ ਮਨਾਉਂਦੇ ਨੇ ਸਿੱਖ।
ਸੋ ਸਭ ਜੋਧ ਰਸਈਆ ਲੇਤ।
ਜਿੰਨੀ ਮਾਇਆ ਆਉਂਦੀ ਹੈ ਜਾਂ ਰਸਤ ਬਸਤ ਆਉਂਦੀ, ਉਹ ਭਾਈ ਜੋਧ ਰਸੋਈਆ ਜੀ ਲੈ ਲੈਂਦੇ। ਉਹਨਾਂ ਦੀ ਜਿੰਮੇਵਾਰੀ ਸੀ ਵੀ ਜਿੰਨੀ ਰੋਜ਼, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਕਿੰਨੇ ਪੈਸਿਆਂ ਦੀ ਰਸਤ ਰੋਜ਼ ਆਉਂਦੀ ਹੈ, ਕਿੰਨਾ ਲੰਗਰ ਪੱਕਦਾ, ਕਿੰਨਾ ਖਰਚ ਹੈ ਉਹਦੇ ਚ। ਉਹ ਜਿੰਨੀ ਮਾਇਆ ਆਉਂਦੀ ਸਤਿਗੁਰਾਂ ਦੇ ਸਨਮੁਖ, ਉਹ ਭਾਈ ਜੋਧ ਰਸੋਈਆ ਜੀ ਲੈ ਲੈਂਦੇ।
ਲੰਗਰ ਭਰ ਲਗਾਏ ਕਰ ਦੇਤ।
ਉਹ ਜਿੰਨੀ ਮਾਇਆ ਲਿਆਉਂਦੇ, ਬਿਲਕੁਲ ਤਿਆਗ ਦੀ ਬਿਰਤੀ ਰੱਖ ਕੇ ਸਾਰੀ ਮਾਇਆ ਲਿਆ ਕੇ ਲੰਗਰ ਤੇ ਲਾ ਦਿੰਦੇ।
ਇੱਕ ਦਿਨ ਮੈਂ ਜੇ ਤੋਂ ਲੱਗ ਜਾਵੇ।
ਉਹ ਮਾਇਆ ਓਨੀ ਕ ਲੈਂਦੇ ਜਿੰਨੀ ਕ ਇੱਕ ਦਿਨ ਚ ਖਰਚ ਹੋ ਜੇ, ਰਸਤ ਵੀ ਓਨੀ ਕ ਲੈਂਦੇ ਜਿੰਨੀ ਕ ਇੱਕ ਦਿਨ ਵਿੱਚ ਲੱਗ ਜਾਵੇ।
ਤੇ ਟਿਕ ਲੇਟ ਲੰਗਰ ਮਹਿ ਲਾਏ।
ਔਰ ਓਨੀ ਕੀ ਮਾਇਆ ਲੈਂਦੇ ਭਾਈ ਜੋਧ ਰਸੋਈਆ ਜੀ ਜਿੰਨੀ ਕ ਇੱਕ ਦਿਨ ਚ ਗੁਰੂ ਲੰਗਰਾਂ ਵਿੱਚ ਖਰਚ ਆਉਂਦੀ ਹੈ।
ਜਿਲੇ ਅਗਲੇ ਹਿਤ ਰਹਿਣ ਨਾ ਪਾਵੇ।
ਅਗਲੇ ਦਿਨ ਲਈ ਨਹੀਂ ਰੱਖਦੇ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਭਾਈ ਜੋਧ ਰਸੋਈਆ ਜੀ ਗੁਰੂ ਹੁਕਮ ਦੀ ਪਾਲਣਾ ਕਰਦੇ, ਅਗਲੇ ਦਿਨ ਲਈ ਕੁਝ ਵੀ ਨਹੀਂ ਰੱਖਦੇ।
ਵਧ ਹੈ ਜੇ ਪਸ਼ੂਆਂ ਵਹਿ ਰਖਵਾਵੇ।
ਜੇ ਲੰਗਰ ਵੱਧ ਜਾਂਦਾ ਸ਼ਾਮ ਨੂੰ ਤੇ ਭਾਈ ਜੋਧ ਜੀ ਉਹ ਸਾਰਾ ਲੰਗਰ ਪਸ਼ੂਆਂ ਨੂੰ ਖਵਾ ਦਿੰਦੇ।
ਨਾਹੇ ਤਾਂ ਸਰਤਾ ਮਾਹੇ ਗਿਰਾਵੇ।
ਫਿਰ ਵੀ ਵੱਧ ਜਾਵੇ ਤੇ ਫਿਰ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੰਦੇ।
ਜਲ ਗਾਗਰ ਤੇ ਸਕਲ ਡੁਲਾਵੇ।
ਇੱਥੋਂ ਤੱਕ ਕਿ ਭਾਈ ਜੋਧ ਰਸੋਈਆ ਜੀ ਗੁਰੂ ਹੁਕਮ ਦੀ ਪਾਲਣਾ ਕਰਦਿਆਂ ਗਾਗਰਾਂ ਵਿੱਚੋਂ ਪਾਣੀ ਵੀ ਰੋੜ ਕੇ ਮੂਧੀਆਂ ਮਰਵਾ ਦਿੰਦੇ।
ਨੀਰ ਆਦਿ ਹਿਤ ਪ੍ਰਾਰਥਨਾ ਧਰੈ।
ਸਵੇਰ ਵਾਸਤੇ ਪਾਣੀ ਦਾ ਗਲਾਸ ਭਰ ਕੇ ਵੀ ਨਹੀਂ ਰੱਖਦੇ, ਕਹਿੰਦੇ ਕੱਲ ਦਿਨ ਚੜੇਗਾ ਤੇ ਪਰਮੇਸ਼ਰ ਹੋਰ ਭੇਜੇਗਾ।
ਕਹਾਂ ਅੰਨ ਕੀ ਗਿਣਤੀ ਕਰੈ।
ਕਹਿੰਦੇ ਜਿਹੜੇ ਪਾਣੀ ਤੱਕ ਨਹੀਂ ਰੱਖਦੇ, ਅੰਨ ਦਾ ਦਾਣਾ ਦਾ ਕੀ ਰੱਖਣਾ ਸੀ। ਭਾਈ ਜੋਧ ਰਸੋਈਆ ਜੀ ਗੁਰੂ ਹੁਕਮ ਦੀ ਪਾਲਣਾ ਕਰਕੇ ਕਹਿੰਦੇ ਪਾਣੀ ਦੀ ਘੁੱਟ ਤੱਕ ਨਹੀਂ ਰੱਖਦੇ, ਅੰਨ ਤਾਂ ਕਹਿੰਦੇ ਹੋਰ ਕੀ ਰੱਖਣ,
ਹਿਮ ਗੁਰ ਹੁਕਮ ਸੋ ਵਰਤ ਹੈ ਜੋਧਾ।
ਏਦਾਂ ਸਤਿਗੁਰਾਂ ਦੇ ਹੁਕਮ ਵਿਚ ਭਾਈ ਜੋਧ ਜੀ ਵਰਤਦੇ ਨੇ।
ਲੰਗਰ ਕਾਰ ਕਰ ਹੈ ਹਿਤ ਬੋਧ,
ਔਰ ਗਿਆਨ ਵਾਸਤੇ ਲੰਗਰ ਦੀ ਸੇਵਾ ਕਰਦੇ ਵੀ ਮੈਨੂੰ ਗਿਆਨ ਹੋ ਜਾਏ, ਇਸ ਲਈ ਭਾਈ ਜੋਧ ਜੀ ਗੁਰੂ ਕੇ ਲੰਗਰਾਂ ਚ ਸੇਵਾ ਕਰਦੇ। ਲੰਗਰਾਂ ਵਿਚ ਸੇਵਾ ਕਰਨ ਵਾਲੇ ਗੁਰਮੁਖਾਂ ਪ੍ਰਤੀ ਬੇਨਤੀ ਹੈ ਕਿ ਜਦੋਂ ਲੰਗਰ ਵਿਚ ਕੋਈ ਵੀ ਮਾਈ ਭਾਈ ਸੇਵਾ ਕਰਦਾ, ਚਾਹੇ ਉਹ ਲੰਗਰ ਵਿਚ ਸਬਜ਼ੀਆਂ ਕੱਟਣ ਦੀ ਸੇਵਾ ਹੈ, ਬਣਾਉਣ ਦੀ ਸੇਵਾ ਹੈ, ਪ੍ਰਸ਼ਾਦੇ ਲੋਹ ਦੇ ਉੱਤੇ ਬੈਠੇ ਪਕਾ ਰਹੇ ਹੋ, ਤੇ ਚਾਹੇ ਵਰਤਾਉਣ ਦੀ ਸੇਵਾ ਹੈ, ਤੇ ਚਾਹੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਹੈ, ਸੇਵਾ ਕਰਨ ਵੇਲੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪਣਾ ਚਾਹੀਏ। ਔਰ ਜਦੋਂ ਖਾਸ ਕਰਕੇ ਲੰਗਰ ਜਿਹੜੇ ਪਕਾ ਰਹੇ ਨੇ, ਉਹਨਾਂ ਨੂੰ ਲੰਗਰ ਪਕਾਉਂਦਿਆਂ ਸੁਚਮਤਾ ਦਾ ਪਵਿੱਤਰਤਾ ਦਾ ਖਿਆਲ ਰੱਖਣਾ ਚਾਹੀਏ। ਉਰੇ ਭਾਵਨਾ ਹੋਣੀ ਚਾਹੀਏ ਕਿ ਇਹ ਲੰਗਰ ਗੁਰੂ ਕੀ ਸੰਗਤ ਨੇ ਛਕਣਾ, ਔਰ ਜਿਹੜੀ ਗੁਰੂ ਕੀ ਸੰਗਤ ਨੇ ਆਪਣੇ ਮੁੱਖ ਵਿਚ ਪਾਉਣਾ, ਉਹ ਗੁਰੂ ਦੇ ਮੁੱਖ ਵਿਚ ਪੈਣਾ। ਇਹ ਭਾਵਨਾ ਹੋਵੇ ਕਿ ਗੁਰੂ ਨੇ ਛਕਣਾ, ਮੈਂ ਉਸ ਭਾਵਨਾ ਨਾਲ ਤਿਆਰ ਕਰਾਂ। ਅਕਸਰ ਵੇਖਣ ਵਿਚ ਆਉਂਦਾ ਲੰਗਰ ਪਕਾਉਣ ਵੇਲੇ ਜਿਉਂ ਉੱਤੇ ਮਾਤਾਵਾਂ ਭੈਣਾਂ ਖਿੜ ਖੜਾ ਕੇ ਹੱਸਦੀਆਂ, ਗੱਲਾਂ ਕਰਦੀਆਂ, ਓਦਾਂ ਹੀ ਮੂੰਹ ਚੋਂ ਥੁੱਕ ਜਿਹਾ ਨਿਕਲੀ ਜਾਂਦਾ ਲੰਗਰ ਵਿਚ ਪ੍ਰਸ਼ਾਦਿਆਂ ਤੇ ਭਾਜੇ ਸਬਜ਼ੇ ਚ, ਉਹ ਵੀ ਡਿੱਗੀ ਜਾਂਦਾ। ਇਹ ਯੋਗ ਨਹੀਂ ਭਾਈ, ਵਿਧੀ ਵਿਧਾਨ ਹੈ ਸੇਵਾ ਦਾ। ਅਕਲੀ ਸਾਹਿਬ ਸੇਵੀ ਹੈ, ਅਕਲ ਨਾਲ ਸੇਵਾ ਹੁੰਦੀ, ਬੇਅਕਲੀ ਨਾਲ ਸੇਵਾ ਨਹੀਂ ਹੁੰਦੀ। ਇਸ ਕਰਕੇ ਭਾਈ ਜੋਧ ਜੀ ਜਿਹੜੀ ਸੇਵਾ ਕਰਦੇ ਨੇ ਲੰਗਰ ਵਿਚ, ਉਹ ਇਸ ਲਈ ਕਰਦੇ ਨੇ ਵੀ ਮੈਨੂੰ ਗਿਆਨ ਪ੍ਰਾਪਤ ਹੋ ਜੇ। ਗੁਰੂ ਕੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ ਗੁਰੂ ਕੀ ਸੇਵਾ ਹੈ।
ਪਾਛੇ ਕੁਛ ਭੋਜਨ ਰਹਿ ਜਾਏ,
ਜਦੋਂ ਸਭ ਨੂੰ ਛਕਾਉਣ ਤੋਂ ਬਾਅਦ ਭਾਈ ਜੋਧ ਜੀ, ਜਦੋਂ ਸਾਰੀ ਸੰਗਤ ਛਕਟ ਦੀ, ਬਾਅਦ ਵਿਚ ਜਿਹੜਾ ਬਚ ਜਾਂਦਾ ਰੁੱਖਾ ਸੁੱਖਾ ਜੋ ਜਿੰਨਾ ਵੀ ਬਚ ਜਾਏ ਉਹ ਛਕ ਲੈਂਦੇ। ਇਹ ਨੀ ਵੀ ਅੱਜ ਕੱਲ ਦੇ ਲਾਂਗਰੀਆਂ ਵੱਲੋਂ ਵੀ ਪਹਿਲਾਂ ਆਪਣੀ ਬਾਲਟੀ ਕੱਢ ਕੇ ਵੱਖਰੀ ਰੱਖੋ ਤੜਕੇ ਵਾਲੀ, ਬਾਕੀਆਂ ਵਾਸਤੇ ਬਾਅਦ ਚ। ਏਦਾਂ ਦੇ ਲਾਂਗਰੀ ਨੀ ਸਨ ਹੁੰਦੇ ਪੁਰਾਣੇ, ਤਿਆਗੀ ਬਿਰਤੀ ਸੀ। ਉਹ ਕਹਿੰਦੇ ਪਹਿਲਾਂ ਸੰਗਤ ਛਕ ਲੈ, ਜਿਹੜਾ ਬਾਅਦ ਚ ਬਚੇਗਾ ਸਾਡੇ ਲਈ। ਲਾਂਗਰੀ ਨੂੰ ਦੋ ਪ੍ਰਕਾਰ ਦਾ ਪਹਿਰਾ ਵਰਤਦਾ ਹੈ, ਕਹਿੰਦੇ ਜਾਂ ਤਾਂ ਜਦੋਂ ਬਚੇਗਾ ਤੇ ਖੁੱਲਾ ਬਚ ਜਾਏਗਾ ਸਮਾਪਤੀ ਵੇਲੇ, ਤੇ ਫਿਰ ਆਨੰਦ ਨਾਲ, ਕਈ ਵਾਰੀ ਬਿਲਕੁਲ ਮਸਤ ਹੋ ਜਾਂਦਾ, ਫਾਕਾ ਵੀ ਕੱਟਣਾ ਪੈ ਜਾਂਦਾ, ਦੋਵੇਂ ਪਾਸੇ ਰਹਿਣਾ ਪੈਂਦਾ ਲਾਂਗਰੀ ਨੂੰ। ਸੋ ਇਸ ਪ੍ਰਕਾਰ ਭਾਈ ਜੋਧ ਜੀ ਜਿਹੜਾ ਬਾਅਦ ਵਿਚ ਬਚਦਾ ਉਹ ਛਕਦੇ ਹਨ।
ਬਿਨਾਂ ਸਵਾਦ ਤੇ ਖਾਏ ਬਤਾਏ,
ਉਹ ਵੀ ਸਵਾਦ ਲੈਣ ਵਾਸਤੇ ਨੀ ਛਕਦੇ, ਇਸ ਲਈ ਵੀ ਸਰੀਰ ਪਾਲਣਾ, ਇਸ ਲਈ ਛਕਦੇ। ਹਾਂਜੀ,
ਗੁਰ ਕੇ ਸਿੱਖ ਜਾਣ ਸਮੁਦਾਈ,
ਗੁਰੂ ਕੇ ਸਿੱਖ ਜਾਣ ਕੇ ਸਾਰਿਆਂ ਨੂੰ,
ਸਭ ਕੀ ਸੇਵਾ ਕਰਹਿ ਬਨਾਈ,
ਸਭ ਦੀ ਸੇਵਾ ਕਰਦੇ ਭਾਈ ਜੋਧ ਰਸੋਈਆ ਜੀ।
ਜੋ ਜਿਸ ਕਾਲ ਪੁਰੀ ਮਹਿ ਆਵੇ,
ਜਿਹੜਾ ਜਿਸ ਸਮੇ ਵੀ ਨਗਰੀ ਚ ਆਵੇ,
ਤਬ ਕਰ ਤਿਆਰ ਆਹਾਰ ਅਚਾਵੇ,
ਉਦੋਂ ਹੀ ਉਹਨੂੰ ਭੋਜਨ ਤਿਆਰ ਕਰਕੇ ਭਾਈ ਜੋਧ ਜੀ ਛਕਾਉਂਦੇ।
ਨਹਿ ਆਲਸ ਕੋ ਦਿਜਬਰ ਕਰੇ,
ਕਦੇ ਆਲਸ ਨਹੀਂ ਕਰਦੇ। ਜੇ ਕੋਈ ਵੇਲੇ ਕੁਵੇਲੇ ਵੀ ਆ ਜਾਂਦਾ ਤੇ ਭਾਈ ਜੋਧ ਜੀ ਮੱਥੇ ਤੇ ਤੁਰੂੜੀ ਨੀ ਪਾਉਂਦੇ, ਉਹ ਤੂੰ ਕਿਹੜੇ ਟਾਈਮ ਮੂੰਹ ਚੁੱਕਿਆ, ਆ ਕੋਈ ਟਾਈਮ ਹੈ ਹੁਣ ਰੋਟੀ ਦਾ? ਕਹਿੰਦੇ ਜਿਹੜੇ ਵੀ ਟਾਈਮ ਆ ਜਾਏ, ਕਹਿੰਦੇ ਬੈਠੋ ਮਹਾਰਾਜ, ਹੁਣੇ ਤਿਆਰ ਕਰਦਾ। ਬਿਨਾਂ ਆਲਸ ਤੋਂ ਉੱਠ ਕੇ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੇ।
ਆਏ ਛੁਦਿਤ ਕੀ ਛੁਦਾ ਸੋ ਹਰੈ,
ਜਿਹੜਾ ਕੋਈ ਭੁੱਖਾ ਆ ਜੇ, ਅਰਥੀਆ ਆ ਜੇ, ਉਹਦੀ ਭੁੱਖ ਨਿਰਵਿਰਤ ਕਰਦੇ।
ਦੇਖ ਸੇਵ ਰੀਜੇ ਗੁਰਦੇਵ,
ਭਾਈ ਜੋਧ ਰਸੋਈਏ ਦੀ ਸੇਵਾ ਵੇਖ ਕੇ ਗੁਰੂ ਅਮਰਦਾਸ ਸਾਹਿਬ ਬੜੇ ਹੀ ਪ੍ਰਸੰਨ ਹੋਏ।
ਸਤਨਾਮ ਦੇ ਗਿਆਨ ਕਰੇਵ,
ਪਾਤਸ਼ਾਹ ਨੇ ਸੱਚੇ ਨਾਮ ਦਾ ਉਪਦੇਸ਼ ਦੇ ਕੇ ਭਾਈ ਜੋਧ ਰਸੋਈਏ ਨੂੰ ਬ੍ਰਹਮ ਗਿਆਨ ਦੀ ਅਵਸਥਾ ਬਖਸ਼ ਦਿੱਤੀ, ਆਤਮ ਗਿਆਨ ਬਖਸ਼ ਦਿੱਤਾ।
ਜਨਮ ਮਰਨ ਕੋ ਦੁੱਖ ਨਿਵਾਰ,
ਜਨਮ ਤੇ ਮਰਨ ਦਾ ਦੁੱਖ ਨਿਵਾਰ ਦਿੱਤਾ।
ਪਾਇਓ ਪਦ ਜਹ ਆਨੰਦ ਉਦਾਰ,
ਜਿੱਥੇ ਪਰਮ ਆਨੰਦ ਨੂੰ ਪ੍ਰਾਪਤ ਹੋ ਗਏ ਭਾਈ ਜੋਧ ਰਸੋਈਆ ਜੀ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦਇਆ ਨਿਧ ਸਵਾਮੀ ਜੀ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ ਕਰਨੀ।